ईशादान करणं सर्वतुर आशा पूर्णः खंडनं कलकलेशः प्रभ सिमरु नानक नह दूरणः मन ईशादान करणं सर्वतुर आशा पूर्णः खंडनं कलकलेशः प्रभ सिमरु नानक नह दूरणः हबरंग माणः दिस संग तैस्यों लैया मे सह बिंद ना विसरौ नानक जिन सुंदर रचया देह पौड़ी जियो प्राण तन तन दिया दिने रस पोग गृह मंदर रथ अस दिए रच पले संजोग सुत बनता साजन सेवक दिए प्रभ देवन जोग हर सिमरत तन मन हरे लह जाहे विजोग साध संग हर गुण रमो दिन से सब रोग हर सिमरत तन मन हरे लह जाहे विजोग साध संग हर गुण रमो दिन से सब रोग वाहे
छत्र चौर तख दी मालिक दसों पातशाहों की जब ही जोत धन धन सतगुरु श्री गुरु ग्रंथ साहिब जी गुरु बाबा जी के पावन चरणों में अज आम अमृत वेड़े तो लैके आम जित बैठे मान योग सत्संगी जानो गुरु रूप सत्संग जियो सबनों जी आया जितने भी नगर निवासी हो अमृतसर के निवासी हो पंजाब निवासी हो भारत निवासी हो प्रदेशों विचों चल के आए हो सबनों जी आया और उन्होंने भी जी आया करतार कृपा करे तन ते मन दियां सबनों दियां हाजरियां लिखे लगन जेड़े शरीर करके किसी न किसी कारण इत्थे पहुंच नहीं सके जुड़ नहीं सके दीवान स्थान मंजी साहिब विखे लेकिन टेलीविजन राही या रेडियो दे रही आपे अपनी थां थाई देश विच या प्रदेशों विच जुड़े बैठे ने संगत जी ध्यान रखने वाली गल है अज का दिन इतिहासक दिन है कल 20 तारीख में 1921 ईस्वी में श्री गुरु काना साहब विखे साका वापरिया शहीद होए सिंह अज 21 तारीख में लंकाना साहब का प्रबंध चाबियां जिड़िया ने पंथ के हथ में आईया ਅੱਜ 21 ਤਰੀਕ ਨੂੰ ਹੀ 1903 ਨੂੰ ਗੰਗਸਰ ਗੁਰਦੁਆਰਾ ਗੰਗਸਰ ਦੀ ਜੈਤੋ ਦਾ ਮੋਰਚਾ ਲੱਗਾ ਮਹਾਰਾਜਾ ਰੂਪਦਮਨ ਸਿੰਘ ਹੋਰਾਂ ਦੇ ਸਪੋਕ ਦੇ ਵਿੱਚ, ਜੋ ਅਖੰਡ ਪਾਠ ਰੱਖਿਆ ਗਿਆ ਸੀ ਹਕੂਮਤ ਨੇ ਉਸਨੂੰ ਖੰਡਿਤ ਕੀਤਾ, ਵਿਰੋਧ ਵਿੱਚ ਮੋਰਚਾ ਲੱਗਾ। ਅੱਜ ਦੇ ਦਿਨ ਜੈਤੋ ਦੇ ਮੁਕਾਮ ਤੇ ਗੋਲੀ ਚੱਲੀ ਔਰ ਅਨੇਕਾਂ ਸਿੰਘ ਸਿੰਘਾਂ ਤੇ ਬੱਚੇ ਸ਼ਹੀਦ ਹੋਏ। ਅੱਜ ਦਾ ਦਿਨ ਇਤਿਹਾਸਕ ਦਿਨ ਹੈ। ਅਜਿਹੀਆਂ ਸਾਰੀਆਂ ਘਟਨਾਵਾਂ ਨੂੰ ਵੀ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰੂ ਖਾਲਸਾ ਜੀ ਨੇ ਅਰਦਾਸ ਦੇ ਇਹ ਅੱਖਰ ਦਰਜ ਕੀਤੇ ਸਨ, ਗੁਰਦੁਆਰਿਆਂ ਦੀ ਸੇਵਾ ਲਈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅੱਜ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਆਪਾਂ ਨੂੰ ਜੋ ਹੁਕਮਨਾਮਾ ਰੂਪ ਦੇ ਵਿੱਚ ਸ਼ਬਦ ਪ੍ਰਾਪਤ ਹੋਇਆ, ਮਾਨਯੋਗ ਭਾਈ ਸਾਹਿਬ ਜੀ ਨੇ ਹੁਣ ਵੀ ਪਿਆਰ ਦੇ ਨਾਲ ਸਾਨੂੰ ਸਰਵਣ ਕਰਵਾਇਆ ਹੈ। ਇਹ ਪਾਵਨ ਵਚਨ ਜਿਹੜੇ ਨੇ 706 ਪੰਨੇ ਤੇ ਦਰਜ ਨੇ। ਜੈਤਸਰੀ ਕੀ ਵਾਰ ਪੰਚਮ ਪਾਤਸ਼ਾਹ ਹਜ਼ੂਰ ਵੀ ਉਚਾਰਨ ਕੀਤੀ ਹੋਈ ਪੌੜੀਆਂ ਸਹਿਤ, ਔਰ ਵਿਦਵਾਨਾਂ ਦੀ ਦ੍ਰਿਸ਼ਟੀ ਦੇ ਵਿੱਚ ਇਹ ਪੰਨੇ ਪਾਤਸ਼ਾਹ ਮਹਾਰਾਜ ਦਾ ਵੀ ਸ਼ਾਹਕਾਰ ਰਚਨਾ ਹੈ। ਬਹੁਤ ਸੁੰਦਰ ਖਿਆਲ ਲੜੀ ਵਾਰ ਉਹਨਾਂ ਨੇ ਪਰੋਏ ਇਸ ਵਾਰ ਦੇ ਵਿੱਚ, ਪੰਜ ਪੰਜ ਪੰਗਤੀਆਂ ਦੀ ਪੰਜ ਪੰਜ ਤੁਕਾਂ ਦੀ ਪੌੜੀ ਸਾਡੀ ਆਮ ਬੋਲੀ ਦੇ ਵਿੱਚ ਜਿਹਨੂੰ ਟਕਸਾਲੀ ਬੋਲੀ ਪੰਜਾਬੀ ਆਖਿਆ ਜਾਂਦਾ ਹੈ, ਇਸ ਤੋਂ ਪਹਿਲਾਂ ਦੋ ਸ਼ਲੋਕ ਜਿਨ੍ਹਾਂ ਦੇ ਵਿੱਚ ਉਹੀ ਭਾਵ ਬਿਲਕੁਲ ਵਿਅਕਤ ਕੀਤਾ ਗਿਆ ਹੈ, ਪ੍ਰਗਟ ਕੀਤਾ ਗਿਆ ਹੈ। ਲੇਕਿਨ ਪਹਿਲਾ ਸ਼ਲੋਕ ਹੈ ਜਿਸ ਵਿੱਚ ਬ੍ਰਿਜ ਦੀ ਛਾਇਆ ਹੈ, ਬ੍ਰਿਜ ਪਾਖਾ ਦੀ ਛਾਇਆ ਹੈ, ਔਰ ਦੂਸਰਾ ਸ਼ਲੋਕ ਹੈ ਜਿਸ ਵਿੱਚ ਲੰਘੀ ਮੁਲਤਾਨੀ ਦੀ ਪਾਖਾ ਦੀ ਛਾਇਆ ਹੈ। ਆਪ ਜੀ ਨੇ ਸਰਵਣ ਵੀ ਕੀਤਾ ਹੈ, ਆਪਾਂ ਫਿਰ ਵਿਚਾਰਦੇ ਹਾਂ। ਗੁਰਨਾਮ ਸਜਣੀ ਦੇ ਕਹਿਣ ਦੇ ਅਨੁਸਾਰ ਪੌੜੀ ਦੇ ਅਖੀਰ ਦੇ ਵਿੱਚ ਜੋ ਵਚਨ ਕੀਤਾ ਗਿਆ ਇਹ ਇਸ ਸਾਰੇ ਸ਼ਬਦ ਦਾ ਤਤਸਾਰ ਹੈ। ਤਾਂ ਕੀ ਵਚਨ ਆਖਿਆ ਗੁਰਦੇਵ ਜੀ ਨੇ ਪੰਜਵੀਂ ਪਾਤਸ਼ਾਹ ਨੂੰ, ਸਾਧ ਸੰਗ ਹਰ ਗੁਣ ਰਮੋ ਬੁਨਸੇ ਸਭ ਰੋਗ। ਗੁਰੂ ਸੰਗਤ ਵਿੱਚ ਆ ਕੇ, ਗੁਰੂ ਸੰਗਤ ਵਿੱਚ ਜੁੜ ਕੇ, ਸਾਧ ਸੰਗਤ ਵਿੱਚ ਜੁੜ ਬੈਠੇ ਹੋਏ ਕਰਤਾਰ ਦੀ ਕਰਤੇ ਦੀ ਸਿਫਤ ਸਲਾਹ ਕਰੋ। ਉਸ ਦੇ ਨਾਲ ਕੀ ਹੁੰਦਾ ਹੈ ਤੇ ਕੀ ਹੋਵੇਗਾ? ਬੁਨਸੇ ਸਭ ਰੋਗ, ਕਰਨ ਵਾਲਿਆਂ ਦੇ ਸਾਰੇ ਰੋਗ ਬੁਨਸ ਗਏ, ਸਾਰੇ ਮੁੱਕ ਗਏ, ਨਾਸ਼ ਹੋ ਗਏ। ਕਿਹੜੇ ਰੋਗ? ਤਨ ਦੇ ਰੋਗ ਵੀ, ਮਨ ਦੇ ਰੋਗ ਵੀ, ਸਾਰੇ ਰੋਗ ਇਹਨਾਂ ਦੇ ਬੁਨਸ ਗਏ ਜਿਹੜੇ ਸੰਗਤ ਵਿੱਚ ਆ ਕੇ ਜੁੜਦੇ ਨੇ ਤੇ ਕਰਤੇ ਦੀ ਸਿਫਤ ਸਲਾਹ ਕਰਦੇ ਨੇ। ਬਸੰਤ ਕੀ ਵਾਰ ਦੇ ਗਾਇਨ ਕਰਨ ਦੇ ਦਿਨ ਚੱਲ ਰਹੇ ਨੇ। ਇੱਥੇ ਵੀ ਰਾਗੀ ਸਿੰਘਾਂ ਨੇ ਹੁਣੇ ਸਾਨੂੰ ਅਖੀਰ ਤੇ ਆ ਕੇ ਬਚਨ ਸੁਣਾਇਆ ਵਾਰ ਦੇ ਵਿੱਚੋਂ। ਤਿੰਨ ਪੌੜੀਆਂ ਤੇ ਆਧਾਰਿਤ ਇਹ ਬਸੰਤ ਕੀ ਵਾਰ ਪੰਚਮ ਪਾਤਸ਼ਾਹ ਹਜ਼ੂਰ ਦੀ ਉਚਾਰਨ ਕੀਤੀ ਹੋਈ। ਪਾਤਸ਼ਾਹ ਸ਼ੁਰੂ ਹੀ ਇੱਥੋਂ ਕਰਦੇ ਨੇ, ਹਰਿਕਾ ਨਾਮ ਤੇ ਆਏ ਕਹੇ ਹੋ ਹੋ ਹਰਿਆ ਭਾਈ, ਸ਼ੁਰੂ ਇੱਥੋਂ ਕਰਦੇ ਨੇ। ਔਰ ਹਰਿਆ ਭਰਿਆ ਹੁੰਦੀਆਂ ਹੋਈਆਂ ਪੰਜ ਜੋ ਬੱਧੇ ਮਹਾਂ ਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਏ ਹਾਂਜੀ ਵਿੱਚ ਦਈ ਖੜੋਆ। ਔਰ ਗੱਲ ਇੱਥੇ ਹੀ ਨਹੀਂ ਮੁੱਕਦੀ, ਇੱਕ ਦਿਨ ਉਹ ਅਵਸਥਾ ਆ ਜਾਂਦੀ ਹੈ ਕਰਤਾਰ ਦੇ ਨਾਲ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦਾ ਹੈ, ਮਨੁੱਖ ਕਿੱਥੇ ਉਪਜੈ ਕਹਾਂ ਰਹੇ ਕਹ ਮੈਂ ਸੁਣਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਈ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬ ਦੂਸਰ ਲਵੈ ਨਾ ਲਾਵੈ ਸੱਚ ਪੂਰਾ ਗੁਰੂ ਉਪਦੇਸਿਆ ਨਾਨਕ ਸੁਣਾਵੈ। ਕਰਤਾਰ ਦੇ ਨਾਲ ਅਭੇਦ ਹੋ ਜਾਂਦੇ ਨੇ, ਉਸ ਕਰਤਾਰ ਦੇ ਨਾਲ ਜਿਹੜਾ ਜੰਮਣ ਮਰਨ ਤੋਂ ਬਾਹਰਾ ਹੈ, ਜੰਮਣ ਮਰਨ ਤੋਂ ਮੁਕਤ ਹੈ, ਜਿਹੜਾ ਅਮਰ ਹੈ, ਅਲੇਪ ਵੀ ਹੈ, ਅਲੱਖ ਵੀ ਹੈ, ਅਭੇਦ ਵੀ ਹੈ, ਅਨਾਸੀ ਵੀ ਹੈ ਔਰ ਅਮਰ ਵੀ ਹੈ, ਜੇ ਮਰਦਾ ਨਹੀਂ ਹੈ ਕਦੀ, ਇਸ ਦਾ ਧਿਆਨ ਧਰਨ ਵਾਲੇ ਦੀ ਜਿਹੜੀ ਆਤਮਾ ਹੈ ਉਹ ਵੀ ਅਵਿਨਾਸੀ ਹੋ ਜਾਂਦੀ ਹੈ, ਉਸਦੀ ਸ਼ਖਸੀਅਤ ਵੀ ਅਵਿਨਾਸੀ ਹੋ ਜਾਂਦੀ ਹੈ, ਉਹ ਵੀ ਅਮਰ ਹੋ ਜਾਂਦਾ ਹੈ। ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਤੇ ਵਾਪਰਿਆ ਇਹ ਉਹਨਾਂ ਵਿਅਕਤੀਆਂ ਦੇ ਸਿਰ ਤੇ ਹੋਇਆ ਤੇ ਵਾਪਰਿਆ ਹੈ ਜਿਹੜੇ ਸਤਸੰਗੀ ਸਨ, ਜਿਹੜੇ ਬਾਣੀ ਨਾਲ ਜੁੜੇ ਰਹਿਣ ਵਾਲੇ ਸਨ, ਜਿਨ੍ਹਾਂ ਦੇ ਮਨ ਵਿੱਚ ਸ੍ਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਪ੍ਰਤੀ ਇਤਨਾ ਜ਼ਿਆਦਾ ਪਿਆਰ ਸੀ, ਜਿਹੜੇ ਸਮਝਦੇ ਸਨ ਕਿ ਸਾਡੇ ਇਹਨਾਂ ਸਥਾਨਾਂ ਤੇ ਗੁਰੂ ਕੇ ਸਥਾਨਾਂ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦੀ ਗੱਲ ਹੋਣੀ ਚਾਹੀਦੀ ਹੈ, ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੋਇਆ ਹੋਵੇ ਤੇ ਗੁਰੂ ਕਿਸੇ ਹੋਰ ਦੇ ਬਾਰੇ ਜਾ ਰਹੇ ਹੋਣ, ਇਹ ਕਿਵੇਂ ਪ੍ਰਵਾਨ ਹੋਵੇ। ਗੱਲ ਇੱਥੇ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੋਵੇ ਤੇ ਗੁਰੂ ਗ੍ਰੰਥ ਦੀ ਗੱਲ ਕਰਨ ਵਾਲੇ ਮਲੀਨ ਜੀਵਨ ਵਾਲੇ ਹੋਣ, ਭਾਵੇਂ ਸੰਭਾਲ ਕਰਨ ਵਾਲੇ ਨੇ ਤੇ ਭਾਵੇਂ ਪ੍ਰਕਾਸ਼ ਕਰਨ ਵਾਲੇ ਪ੍ਰਚਾਰ ਕਰਨ ਵਾਲੇ ਨੇ, ਇਹ ਕਿਉਂ ਮਲੀਨ ਹੋਣ? ਇੱਥੇ ਵੀ ਨਿਰਮਲ ਜੀਵਨ ਵਾਲੇ ਹੋਣੇ ਚਾਹੀਦੇ ਨੇ। ਪਿੱਛੇ ਸਰੋਵਰ ਦੇ ਵਿੱਚ ਜਲ ਜਿਤਨਾ ਮਰਜ਼ੀ ਨਿਰਮਲ ਹੋਵੇ ਕਿਉਂ ਨਾ ਹੋਵੇ, ਪਰ ਜਿੱਥੇ ਆ ਕੇ ਕਿਸੇ ਨੇ ਪਾਣੀ ਪੀਣਾ ਹੈ, ਘੁੱਟ ਪੀਣਾ ਹੈ, ਉੱਥੇ ਅੱਗੇ ਲੱਗੀ ਹੋਈ ਟੂਟੀ ਜਿਹਦੇ ਰਾਹੀਂ ਪਾਣੀ ਸਾਡੇ ਬੁੱਕ ਵਿੱਚ ਪਾਣਾ ਹੈ, ਜੇ ਉਹ ਟੂਟੀ ਗੰਦੀ ਹੋਵੇ ਤੇ ਸਾਰੇ ਸਰੋਵਰ ਦਾ ਜਲ ਜਿਹੜਾ ਹੈ ਨਾ ਉਹ ਗੰਦਾ ਹੋ ਕੇ ਹੀ ਪੀਣ ਵਾਲੇ ਦੇ ਬੁੱਕ 'ਚ ਪਵੇਗਾ। ਐਸੀ ਬਾਤ ਹੀ ਹੈ ਪ੍ਰਚਾਰਕ ਦੀ, ਐਸੀ ਬਾਤ ਹੀ ਹੈ ਪ੍ਰਬੰਧਕ ਦੀ। ਉਹ ਜੁੜੀਆਂ ਹੋਈਆਂ ਰੂਹਾਂ ਕਿਸੇ ਪ੍ਰਕਾਰ ਵੀ ਇਸ ਅਵਸਥਾ ਨੂੰ ਪ੍ਰਵਾਨ ਨਹੀਂ ਕਰਦੀਆਂ। ਗੁਰੂ ਨਾਨਕ ਦੇ ਅੰਮ੍ਰਿਤ ਸਰੋਵਰ ਤੇ ਕੋਈ ਬੁੱਕ ਭਰ ਕੇ ਪੀਣ ਵਾਸਤੇ ਆਇਆ ਹੋਵੇ ਤੇ ਪਿਲਾਉਣ ਵਾਲੇ ਜਿਹੜੇ ਨੇ ਇਤਨੀਆਂ ਮਲੀਨ ਸੁਰਤੀਆਂ ਵਾਲੇ ਹੋਣ, ਮਲੀਨ ਬਿਰਤੀਆਂ ਵਾਲੇ ਹੋਣ ਕਿ ਉਹ ਅੰਮ੍ਰਿਤ ਸ਼ਬਦ ਅੰਮ੍ਰਿਤ ਰਸ ਕਿਸੇ ਦੇ ਬੁੱਕ ਵਿੱਚ ਮਲੀਨ ਹੋ ਕੇ ਪਵੇ। ਕਦੇ ਗੁਰੂ ਬਾਬਾ ਜੀ ਨੇ ਆਖਿਆ ਸੀ ਏਕ ਦੁਆਰਾ ਧੋਏ ਅੱਛਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਕ ਦੁਆਰਾ ਧੋਏ ਅੱਛਾ ਹੋਏ ਸੀ। ਜਿਹੜੀਆਂ ਹੋਈਆਂ ਬਿਰਤੀਆਂ ਇਸ ਗੱਲ ਨੂੰ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ ਹੈ ਕਿ ਜਿਸ ਦੁਆਰੇ ਤੇ ਜਿਸ ਸੰਗਤ ਵਿੱਚ ਆ ਕੇ ਸਾਡਾ ਜੀਵਨ ਨਿਰਮਲ ਹੋ ਜਾਂਦਾ ਹੈ, ਧੋਤੀਆਂ ਨਿਰਮਲ ਹੋਣਾ ਚਾਹੀਦਾ ਹੈ, ਉਹ ਮਲੀਨ ਵਿਅਕਤੀਆਂ ਦੇ ਹੱਥ ਵਿੱਚ ਹੋਵੇ, ਮਲੀਨ ਬਿਰਤੀਆਂ ਪ੍ਰਚਾਰ ਕਰ ਰਹੀਆਂ ਹੋਣ, ਮਲੀਨ ਬਿਰਤੀਆਂ ਪ੍ਰਬੰਧ ਕਰ ਰਹੀਆਂ ਹੋਣ। ਇਹ ਗੱਲ ਧਿਆਨ ਕਰਨ ਯੋਗ ਹੈ, ਉਸ ਵੇਲੇ ਮਹੰਤ ਲੋਕ ਜਿਹੜੇ ਸਾਡੇ ਗੁਰਦੁਆਰਿਆਂ ਤੇ ਇਤਿਹਾਸਕ ਸਥਾਨਾਂ ਤੇ ਕਾਬਜ਼ ਸਨ, ਵਿਦਵਾਨ ਬੜੇ ਸਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਬਹੁਤ ਵਿਦਵਾਨ ਹੁੰਦੇ ਸਨ, ਪ੍ਰਚਾਰ ਉਹੀ ਕਰਦੇ ਸਨ, ਗੁਰੂ ਕੇ ਬਚਨ ਉਹੀ ਸੁਣਾਉਂਦੇ ਸਨ। ਔਰ ਇਸ ਦੇ ਨਾਲ ਹੀ ਨਾਲ ਜਿੱਥੇ ਪ੍ਰਚਾਰ ਕਰਦੇ ਸਨ ਉੱਥੇ ਪ੍ਰਬੰਧਕ ਵੀ ਆ ਗਏ ਆਪ ਸਨ। ਮਹੰਤ ਨਾਰਾਇਣ ਦਾਸ ਤੇ ਹੋਰ ਜਿਤਨੇ ਮਹੰਤ ਜਿਹੜੇ ਨੇ ਜਿਨ੍ਹਾਂ ਦੇ ਵਿਰੁੱਧ ਗੁਰੂ ਕਿਆਂ ਨੂੰ ਬਗਾਵਤ ਕੀਤੀ, ਇਹਨਾਂ ਨੂੰ ਬਦਲਣਾ ਚਾਹੀਦਾ ਹੈ, ਇਹ ਸਾਰੇ ਹੀ ਗੁਰਦੁਆਰਿਆਂ ਦੇ ਨਾਲ ਲੱਗੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਦੇ ਵੀ ਕਾਬਜ਼ ਸਨ ਅਤੇ ਪ੍ਰਬੰਧਕ ਸਨ। ਨਾਰਾਇਣ ਦਾਸ ਵਰਗੇ ਬਹੁਤ ਸਪਸ਼ਟ ਲਫ਼ਜ਼ਾਂ ਵਿੱਚ ਕਹਿਣ ਲੱਗ ਪਿਆ, ਇਹ ਸਾਡਾ ਘਰ ਹੈ, ਇਹ ਸਾਡੀ ਦੁਕਾਨ ਹੈ, ਆਉਣਾ ਗੇ ਤੇ ਆਓ, ਨਹੀਂ ਆਉਣਾ ਗੇ ਤੇ ਨਾ ਆਓ, ਆਉਣਾ ਗੇ ਤੇ ਆਪਣੀ ਇੱਜ਼ਤ ਸੰਭਾਲ ਕੇ ਰੱਖਿਆ ਜੇ, ਇਸ ਪ੍ਰਕਾਰ ਦੇ ਲਫ਼ਜ਼ ਬੋਲਣ ਲੱਗ ਪਏ। ਲੇਕਿਨ ਚਿਤੰਗ ਸਿੱਖ ਸੰਗ ਦੇ ਸਾਹਮਣੇ ਇਹ ਸਥਾਨ ਦੇ ਨਾਲ ਜੁੜੀਆਂ ਹੋਈਆਂ ਜਾਇਦਾਦਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਵਾਰਸਾਂ ਦੀਆਂ ਨੇ, ਇਹ ਗੁਰੂ ਪੰਥ ਦੀਆਂ ਨੇ, ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਨਾ ਸਨ ਤੇ ਨਾ ਹਨ ਤੇ ਨਾ ਹੋ ਸਕਦੀਆਂ ਨੇ। ਲੇਕਿਨ ਇਸ ਬਣੇ ਹੋਏ ਕਲਚ ਨੂੰ ਤੋੜਨਾ ਜੁੜੀਆਂ ਹੋਈਆਂ ਬਿਰਤੀਆਂ ਦਾ ਹੀ ਕੰਮ ਸੀ, ਜੁੜੀਆਂ ਹੋਈਆਂ ਦਾ, ਔਰ ਉਹਨਾਂ ਬਿਰਤੀਆਂ ਦਾ ਕੰਮ ਸੀ ਜਿਨ੍ਹਾਂ ਨੇ ਪੰਚਮ ਪਾਤਸ਼ਾਹ ਅਥਵਾ ਨੌਵੇਂ ਪਾਤਸ਼ਾਹ ਅਥਵਾ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਵਰਗਿਆਂ ਦੇ ਸ਼ਾਂਤਮਈ ਸ਼ਹਾਦਤਾਂ ਦੇਣ ਵਾਲਿਆਂ ਦੇ ਪੂਰਨਿਆਂ ਤੇ ਚੱਲਣ ਦਾ ਯਤਨ ਕੀਤਾ ਤੇ ਫੈਸਲਾ ਕੀਤਾ। ਵਿਰੋਧੀਆਂ ਨੂੰ ਤਿੰਨ ਤਰ੍ਹਾਂ ਕਰਕੇ ਜਿੱਤਿਆ ਜਾਂਦਾ ਹੈ, ਜਾਂ ਉਹਨਾਂ ਨਾਲ ਲੜਿਆ ਜਾਂਦਾ ਹੈ। ਇੱਕ ਲੜਾਈ ਦਾ ਢੰਗ ਹੈ ਫੌਜਾਂ ਦੇ ਨਾਲ ਮੈਦਾਨ ਦੇ ਵਿੱਚ ਲੜਨਾ, ਸਿੱਧੇ ਤੌਰ ਤੇ ਲੜਾਈ ਸ਼ਬਦ ਵਰਤਿਆ ਗਿਆ, ਜਿੱਥੇ ਬਹੁਤੀ ਆਸ ਹੁੰਦੀ ਹੈ, ਸੰਭਾਵਨਾ ਹੁੰਦੀ ਹੈ ਅਸੀਂ ਜਿੱਤਾਂਗੇ। ਦੂਸਰੀ ਲੜਾਈ ਹੈ ਜਿਸ ਵਿੱਚ ਲੜਿਆ ਤਾਂ ਜਾਂਦਾ ਹੈ ਪਰ ਸਾਡੇ ਵਿੱਚ ਸ਼ਬਦ ਵਰਤਿਆ ਜਾਂਦਾ ਜੂਝਣਾ, ਉੱਥੇ ਜੂਝਣ ਦੀ, ਜੂਝ ਕੇ ਮਰਨ ਦੀ ਇੱਛਾ ਹੁੰਦੀ ਹੈ। ਪਤਾ ਹੈ ਕਿ ਸਾਹਮਣੇ ਦੁਸ਼ਮਣ ਦੀਆਂ ਫੌਜਾਂ, ਵਿਰੋਧੀਆਂ ਦੀਆਂ ਫੌਜਾਂ ਬਹੁਤ ਭਾਰੀ ਗਿਣਤੀ ਵਿੱਚ ਨੇ, ਅਸੀਂ ਫਤਿਹ ਪ੍ਰਾਪਤ ਨਹੀਂ ਕਰ ਸਕਾਂਗੇ, ਪਰ ਅਸੀਂ ਮਰਨ ਲਈ ਤਿਆਰ ਹਾਂ, ਜੂਝ ਕੇ ਮਰਨਾ ਹੈ। ਤੀਸਰੀ ਜਿਹੜੀ ਗੱਲ ਸੀ ਨਾ, ਦੁਸ਼ਮਣ ਦੀਆਂ ਵਧੀਕੀਆਂ ਦੇ ਵਿਰੁੱਧ ਖੜੋਣਾ, ਅੜ ਖੜੋਣਾ, ਉਸ ਪੰਜਵੇਂ ਪਾਤਸ਼ਾਹ ਜੀ ਦਾ ਦਰਸਾਇਆ ਹੋਇਆ ਮਾਰਗ, ਕਈ ਕਾਰਨਾਂ ਨੂੰ ਮੁੱਖ ਰੱਖ ਕੇ ਉਸ ਵੇਲੇ ਦੇ ਪੰਥ ਮੁਖੀਆਂ ਨੇ ਇਸ ਰਸਤੇ ਨੂੰ ਅਪਣਾਇਆ, ਅਸੀਂ ਸ਼ਹਾਦਤਾਂ ਦੇਵਾਂਗੇ, ਆਪਣੇ ਖੂਨ ਦੇ ਨਾਲ ਇਸ ਸਥਾਨ ਨੂੰ ਪਵਿੱਤਰ ਕਰਨਾ ਚਾਹਾਂਗੇ, ਲੇਕਿਨ ਸ਼ਾਂਤ ਨਹੀਂ ਰਹਿ ਕੇ। ਸੰਗਤੀਓ, ਜਾਣਦੀਆਂ ਬੁੱਝਦੀਆਂ ਕਿ ਸਾਹਮਣੇ ਮੌਤ ਹੈ, ਸਾਹਮਣੇ ਭਾਂਬੜ ਵਲਦਾ ਪਿਆ ਹੈ, ਸਾਹਮਣੇ ਸ਼ੇਰ ਖੜੋਤਾ ਹੋਇਆ ਹੈ, ਪਾਲ ਸਿੰਘ ਹੋਰੀ ਲੇਮਲੇ ਸੰਤ ਨੇ ਆ ਕੇ ਭਾਈ ਲਛਮਣ ਸਿੰਘ ਹੋਰੀ ਨੂੰ ਦੱਸਿਆ, ਸਰਦਾਰ ਜੀ ਤੁਸੀਂ ਨਨਕਾਣਾ ਸਾਹਿਬ ਜਾ ਰਹੇ ਹੋ, ਇਹ ਸ਼ੇਰ ਦੇ ਮੂੰਹ ਵਿੱਚ ਬਾਂਹ ਪਾਉਣ ਵਾਲੀ ਗੱਲ ਹੈ, ਮਹੰਤ ਦੀਆਂ ਇਤਨੀਆਂ ਤਿਆਰੀਆਂ ਨੇ, ਸਿਰਫ ਮਰਨ ਵਾਸਤੇ ਜਾਣ ਦੀ ਗੱਲ ਹੈ, ਮੁੜ ਕੇ ਆਉਣ ਵਾਲੀ ਗੱਲ ਨਹੀਂ ਹੈ। ਲੇਕਿਨ ਸਾਹਮਣੇ ਸ਼ੇਰ ਖੜੋਤਾ, ਉਸ ਦੇ ਮੂੰਹ ਵਿੱਚ ਬਾਂਹ ਪਾਉਣ ਵਾਲੀ ਗੱਲ ਵੀ ਕਰਨੀ, ਅਥਵਾ ਖਿੜੇ ਮੱਥੇ ਮੌਤ ਨੂੰ ਮਿਲਣਾ, ਖਿੜੇ ਮੱਥੇ, ਮੋਹੇ ਮਰਨੇ ਕਾ ਚਾਹੋ ਹੈ ਮਰਨ ਤੋਂ ਹਰ ਕਾ ਦੁਆਰ, ਮੋਹੇ ਮਰਨੇ ਕਾ ਚਾਹੋ ਹੈ, ਇਹ ਸ਼ਬਦ ਪੜ੍ਹਦਿਆਂ ਸਲੋਕ ਪੜ੍ਹਦਿਆਂ ਆਪਣੇ ਕਦਮ ਲਗਾਤਾਰ ਵਧਾਉਂਦੇ ਚਲੇ ਜਾ ਰਹੇ ਨੇ। ਸੂਰਾ ਸੋ ਪਹਿਚਾਨੀਆਂ ਜੀ ਮਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ। ਹਾਂਜੀ, ਆਪਣੇ ਕਦਮਾਂ ਨੂੰ ਰੋਕਿਆ ਨਹੀਂ, ਅੱਗੇ ਵੱਧਦੇ ਗਏ ਲੈ। ਐਸੀਆਂ ਜੁੜੀਆਂ ਹੋਈਆਂ ਬਿਰਤੀਆਂ ਕਿਵੇਂ ਜੁੜੀਆਂ? ਉਸੇ ਤਰ੍ਹਾਂ ਹੀ ਜਿਵੇਂ ਜੋ ਸਤਿਗੁਰੂ ਮਹਾਰਾਜ ਨੇ ਅੱਜ ਸਾਨੂੰ ਪ੍ਰੇਰਣਾ ਦਿੱਤੀ ਹੈ। ਸਾਧ ਸੰਗ ਹਰ ਗੁਣ ਰਮੋ ਬਿਨਸੈ ਸਭ ਬਿਨਸੇ ਸਭ ਰੋਗ। ਤਨ ਦੇ ਮਨ ਦੇ ਸਾਰੇ ਰੋਗ, ਤਨ ਦੀਆਂ ਬਿਮਾਰੀਆਂ, ਮਨ ਦੀਆਂ ਸਾਰੀਆਂ ਕਮਜ਼ੋਰੀਆਂ ਜਿਹੜੀਆਂ ਦੂਰ ਹੋ ਜਾਂਦੀਆਂ ਨੇ। ਔਰ ਦੂਰ ਹੋਈਆਂ ਕਮਜ਼ੋਰੀਆਂ ਵਾਲੇ ਹੀ ਇਹ ਸੱਜਣ ਬਲਵਾਨ ਸੱਜਣ ਸਨ, ਅਰੋਗ ਸੱਜਣ ਸਨ। ਤਨ ਕਰਕੇ ਅਰੋਗ, ਮਨ ਕਰਕੇ ਅਰੋਗ, ਜਿਹੜੇ ਫਿਰ ਆਪਾਂ ਵਾਰਨ ਵਾਸਤੇ ਤੁਰ ਪਏ। ਆਓ ਆਪਾਂ ਸ਼ਬਦ ਦੇ ਵਿਚਾਰ ਵੀ ਕਰੀਏ, ਅੱਖਰੀ ਅਰਥ ਕਰੀਏ, ਨਾਲੇ ਸਮੇਂ ਅਨੁਸਾਰ ਇਤਿਹਾਸ ਵੀ ਵਿਚਾਰ ਵੀ ਕਰਨ ਦਾ ਆਪਾਂ ਯਤਨ ਕਰੀਏ। ਸਾਰੇ ਗੁਰਸਿੱਖ ਮਾਈ ਭਾਈ ਜਿਤਨੇ ਵੀ ਜੁੜੇ ਹੋ, ਇਕਾਗਰ ਚਿੱਤ ਬੈਠੇ ਹੋ ਇੱਥੇ ਜਾਂ ਆਪਣੇ ਘਰਾਂ ਵਿੱਚ, ਰਸਮ ਸਾਰੇ ਪਵਿੱਤਰ ਕਰੀਏ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇਸ਼ਾ ਦਾਨ ਕਰਨ ਸਰਬਤੁਰ ਆਸਾ ਪੂਰਨ ਹੈ। ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਵਿੱਚ ਇੱਛਾ ਹੁੰਦੀ ਹੈ ਪਰਮੇਸ਼ਰ ਵਾਹਿਗੁਰੂ ਦਾਨ ਕਰਦਾ ਹੈ, ਭਾਵ ਸਾਡੀ ਇੱਛਾ ਪੂਰੀ ਕਰਦਾ ਹੈ। ਕਿਹੜੀ ਇੱਛਾ ਪੂਰੀ ਕਰਦਾ ਹੈ? ਸਰਬੱਤਰ ਆਸਾ ਪੂਰਨ, ਸਾਰੀਆਂ ਹੀ ਆਸਾਂ, ਸਾਰੀਆਂ ਹੀ ਇੱਛਾਵਾਂ, ਸਾਰੀਆਂ ਹੀ ਭਾਵਨਾਵਾਂ ਦੀ ਪੂਰਤੀ ਕਰਤਾਰ ਕਰਦਾ ਹੈ।
ਖੰਡਨੰ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ।
ਖੰਡਨੰ ਕਲ ਕਲੇਸ਼, ਉਹ ਖੰਡਦਾ ਹੈ, ਤੋੜਦਾ ਹੈ ਸਾਡੀ ਜ਼ਿੰਦਗੀ ਦੇ ਕਲੇਸ਼ਾਂ ਨੂੰ। ਗ੍ਰਸਤੀ ਬੰਦੇ ਹਾਂ ਅਸੀਂ ਸਾਰੇ, ਕਿਸੇ ਦੇ ਘਰ ਵਿੱਚ ਕਲੇਸ਼, ਕਿਸੇ ਦੇ ਅੰਦਰ ਕਲੇਸ਼, ਕਿਸੇ ਦੇ ਸਮਾਜ ਵਿੱਚ ਕਲੇਸ਼। ਵਾਹਿਗੁਰੂ ਜੀ ਕਿਰਪਾ ਕਰਦੇ ਨੇ ਸਾਡੀ ਜ਼ਿੰਦਗੀ ਦੇ ਸਾਰੇ ਕਲੇਸ਼ਾਂ ਨੂੰ ਦੂਰ ਕਰਦੇ ਨੇ। ਕਲ ਕਲੇਸ਼ਾਂ ਪ੍ਰਭ ਸਿਮਰ ਖੰਡਨ ਨੂੰ ਖੰਡਦਾ ਹੈ, ਤਾਂ ਕਿ ਪ੍ਰਭ ਸਿਮਰ ਨਾਨਕ ਵਹ ਦੂਰ ਨਾ, ਉਹ ਦੂਰ ਨਹੀਂ ਹੈ, ਸਭ ਥਾਵਾਂ ਤੇ ਵਿਆਪਤ ਹੈ, ਵਿਰਾਜਮਾਨ ਹੈ। ਇੱਕ ਵਾਰ ਮੈਂ ਫਿਰ ਚੇਤਾ ਕਰਵਾ ਦਿਆਂ, ਆਰੰਭ ਵਿੱਚ ਸਤਿਗੁਰਾਂ ਨੇ ਆਖਿਆ ਮਨ ਇੱਛਾ ਦਾਨ ਕਰਾਉਣ ਸਰਬੱਤਰੀ ਆਸਾ ਪੂਰਨ। ਮਨ ਦੀ ਕੋਈ ਇੱਛਾ ਹੋਵੇ ਵਾਹਿਗੁਰੂ ਜੀ ਪੂਰੀ ਕਰਦੇ ਨੂੰ, ਸਰਬੱਤਰੀ ਆਸਾ ਪੂਰਨ, ਤੇ ਸਾਰੀਆਂ ਹੀ ਆਸਾਵਾਂ, ਆਸ਼ਾਵਾਂ, ਇੱਛਾਵਾਂ, ਭਾਵਨਾਵਾਂ ਉਹਨਾਂ ਨੂੰ ਭਾਗ ਲਾਉਂਦੇ ਨੇ। ਬੋਲ ਕੇ ਸੁਣਾਉਣ ਵਾਲਾ ਬੋਲ ਕੇ ਸੁਣਾਉਂਦਾ ਹੈ, ਅਰਦਾਸ ਕਰਵਾਉਣ ਵਾਲਾ ਅਰਦਾਸ ਕਰਵਾਉਂਦਾ ਹੈ। ਜੇ ਬੋਲ ਵੀ ਨਹੀਂ ਸਕਦਾ, ਅਰਦਾਸ ਵੀ ਨਹੀਂ ਕਰ ਸਕਦਾ, ਸਮਾਂ ਵੀ ਨਹੀਂ ਹੁੰਦਾ, ਵਾਹਿਗੁਰੂ ਜੀ ਮਹਾਂਦੂਰ ਹਨ, ਉਹ ਦੂਰ ਨਹੀਂ ਰਹਿਣ। ਤੁਸੀਂ ਤੁਹਾਡੇ ਅੰਦਰ ਫਿਰਨਾ ਆਵੇ, ਤੁਸੀਂ ਇੱਛਾ ਧਾਰਨ ਕਰੋ, ਵਾਹਿਗੁਰੂ ਜੀ ਤੁਹਾਡੀ ਇੱਛਾ ਪੂਰੀ ਕਰ ਦਿੰਦੇ ਨੇ। ਹੁਣ ਜਦੋਂ ਸਰਬੱਤਰ ਆਸਾ ਆਖਿਆ ਨਾ, ਇਸ ਸੰਦਰਭ ਵਿੱਚ ਵਿਚਾਰਨ ਦਾ ਯਤਨ ਕਰਨਾ ਕਦੀ। ਭਾਈ ਸਾਹਿਬ ਲਛਮਣ ਸਿੰਘ ਜੀ 26 ਜਨਵਰੀ ਨੂੰ 1921 ਨੂੰ ਤਰਨ ਤਾਰਨ ਸਾਹਿਬ ਦੇ ਵਿੱਚ ਪਹਿਲਾਂ 2 ਸਿੰਘ ਸ਼ਹੀਦ ਹੁੰਦੇ ਨੇ। ਪਹਿਲੇ ਸਿੰਘ ਜਿਹੜਾ ਸ਼ਹੀਦ ਹੋਇਆ ਅਲਾਦੀਨਪੁਰ ਵਾਲਾ ਸਰਦਾਰ ਹੁਕਮ ਸਿੰਘ, ਜਿਸ ਵੇਲੇ ਉਸ ਦਾ ਭੋਗ ਪਿਆ ਤੇ ਭਾਈ ਸਾਹਿਬ ਹੋਰਾਂ ਨੇ, ਲਛਮਣ ਸਿੰਘ ਹੋਰਾਂ ਨੇ ਉਹਨਾਂ ਨੂੰ ਆਖਿਆ ਗਿਆ ਤੁਸੀਂ ਅਰਦਾਸਾ ਕਰੋ। ਸਧਾਰਨ ਦੇ ਵਿਅਕਤੀ ਨਹੀਂ ਸਨ, ਜਿਹੜੇ ਖਾਲਸਾ ਪ੍ਰਚਾਰਕ ਵਿਦਿਆਲਿਆ ਤਰਨ ਤਾਰਨ ਦੇ ਵਿੱਚ ਜਿਹਨਾਂ ਨੇ 3 ਸਾਲ ਕੋਰਸ ਕੀਤਾ ਸੀ ਉਹ ਵਿਅਕਤੀ ਸਨ। ਸਾਰਿਆਂ ਨੇ ਆਖਿਆ ਅਰਦਾਸ ਕਰੋ। ਹੁਣ ਅਰਦਾਸ ਕਰਨ ਲੱਗੇ ਜਿਸ ਵੇਲੇ ਤੇ ਭਾਈ ਸਾਹਿਬ ਹੋਰੀ ਫਿਰ ਆਪਣੇ ਲਈ ਵੀ ਅਰਦਾਸ ਕਰਦੇ ਨੇ, ਗਲ ਵਿੱਚ ਪੱਲਾ ਤਾਂ ਪਾਇਆ ਹੀ ਹੋਇਆ ਸੀ ਨਾ, ਅਰਦਾਸ ਕਰਦੇ ਨੇ ਐ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਜਿਵੇਂ ਤੁਸਾਂ ਨੇ ਕਿਰਪਾ ਕਰਕੇ ਇਹਨਾਂ ਨੂੰ ਆਪਣੀ ਦਰ ਤੋਂ ਸ਼ਹੀਦੀ ਦਾ ਬਾਟਾ ਬਖਸ਼ਿਆ ਹੈ ਨਾ, ਸ਼ਹੀਦੀ ਬਾਟਾ ਬਖਸ਼ਿਆ ਹੈ। ਮੈਂ ਚਾਹੁੰਦਾ ਜਿਵੇਂ ਇਹਨਾਂ ਨੇ ਤਰਨ ਤਾਰਨ ਸਾਹਿਬ ਦਰਬਾਰ ਸਾਹਿਬ ਦੀ ਆ ਕੇ ਸੇਵਾ ਕੀਤੀ ਹੈ ਤੇ ਸਥਾਨ ਨੂੰ ਮਹੰਤਾਂ ਦੇ ਨਾਪਾਕ ਇਰਾਦਿਆਂ ਤੋਂ ਮੁਕਤ ਕੀਤਾ ਹੈ, ਪਵਿੱਤਰ ਕੀਤਾ ਹੈ, ਮੈਂ ਚਾਹੁੰਦਾ ਨਨਕਾਣਾ ਸਾਹਿਬ ਵੀ ਇਵੇਂ ਕਰਨ ਦੀ ਸੇਵਾ ਦਾ ਮੌਕਾ ਮੈਨੂੰ ਬਖਸ਼ੇ, ਮੈਨੂੰ ਪ੍ਰਾਪਤ ਹੋਵੇ ਤੇ ਤੁਸੀਂ ਇਹ ਕਿਰਪਾ ਕਰੋ ਜਿਵੇਂ ਇਹਨਾਂ ਨੂੰ ਸ਼ਹੀਦੀ ਦਾ ਬਾਟਾ ਬਖਸ਼ਿਆ ਹੈ, ਮੈਨੂੰ ਵੀ ਸ਼ਹੀਦੀ ਬਾਟਾ ਚੁਕਾਓ, ਤੁਸੀਂ ਕਿਰਪਾ ਕਰੋ। ਇੱਕ ਸਿੰਘ ਨੂੰ ਬਾਅਦ ਵਿੱਚ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ, ਮੈਂ ਨਾਲ ਸਾਂ ਖੜੋਤਾ ਹੋਇਆ, ਕਿਹੜੇ ਦਿਨ ਦੀ ਗੱਲ ਹੈ, ਇਹ 23 ਜਨਵਰੀ ਦੀ ਗੱਲ ਹੈ, ਇੱਥੇ ਮੀਟਿੰਗ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਉਸ ਪਾਸੋਂ 4 ਸੱਜਣ ਮੁੱਖ ਤੌਰ ਤੇ ਆਏ, ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਵਰਿਆਮ ਸਿੰਘ, ਭਾਈ ਲਛਮਣ ਸਿੰਘ ਤੇ ਸਰਦਾਰ ਬੂਟਾ ਸਿੰਘ। ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਫਿਰ ਸ੍ਰੀ ਹਰਿਮੰਦਰ ਸਾਹਿਬ ਗਏ ਨੇ ਮੱਥਾ ਟੇਕਣ ਵਾਸਤੇ ਰਵਾਨਾ ਹੋਣ ਤੋਂ ਪਹਿਲਾਂ, ਤੇ ਸ਼ੇਰ ਸਿੰਘ ਇਨਫੋਰਮਰ ਜਿਹੜਾ ਕਿ ਸੂਹਾ ਸੀ ਮਹੰਤ ਨਾਰਾਇਣ ਦਾਸ ਦਾ, ਭਾਈ ਸਾਹਿਬ ਦੇ ਨਾਲ ਨਾਲ ਚੱਲ ਰਿਹਾ ਸੀ, ਕਾਲੀ ਪੱਗ ਬੱਧੀ ਸੀ ਉਹਨੇ, ਨਹੀਂ ਭਾਈ ਸਾਹਿਬ ਕਾਲਾ ਲਿਬਾਸ ਸਾਰਾ ਪਾਇਆ ਸੀ, ਪੱਗ ਕਾਲੀ ਤੇ ਕੁੜਤਾ ਪਜਾਮਾ ਵੀ ਕਾਲਾ ਤੇ ਸਾਰਾ ਗਾਤਰਾ ਵੀ ਕਾਲਾ, ਬਿਲਕੁਲ ਇਸੇ ਤਰ੍ਹਾਂ ਉਹਨੇ ਵੀ ਕਾਲੀ ਪੱਗ ਬੱਧੀ ਹੋਈ ਸੀ, ਭੇਤ ਨਾ ਆ ਸਕੇ, ਲੇਕਿਨ ਸੀ ਉਹ ਮਹੰਤ ਦਾ ਸੂਹਾ। ਉਸਨੇ ਆਖਿਆ ਮੱਥਾ ਟੇਕ ਕੇ ਵਾਪਸ ਮੁੜੇ ਜਿਸ ਵੇਲੇ ਤੇ ਪੁਲ ਤੇ ਖੜੋ ਕੇ ਗਲ ਵਿੱਚ ਪਾ ਕੇ ਪੱਲਾ, ਭਾਈ ਲਛਮਣ ਸਿੰਘ ਨੇ ਆਖਿਆ ਐ ਗੁਰੂ ਰਾਮਦਾਸ ਪਾਤਸ਼ਾਹ, ਮੈਂ ਤੇਰੇ ਦਰ ਤੋਂ ਹੋਰ ਕੁਝ ਨਹੀਂ ਮੰਗਦਾ, ਮੈਂ ਚਾਹੁੰਦਾ ਹਾਂ ਕਿ ਮੈਨੂੰ ਵੀ ਸ਼ਹੀਦੀ ਦਾ ਬਾਟਾ ਚੁਕਾਇਆ ਜਾਵੇ, ਮੈਂ ਸ਼ਹੀਦੀ ਦਾ ਜਾਨ ਪ੍ਰਾਪਤ ਕਰਾਂ। ਗੱਲ ਇੱਥੇ ਨਹੀਂ ਮੁੱਕਦੀ, ਵਾਹਿਗੁਰੂ। ਇੱਕ ਛੋਟਾ ਨਹੀਂ ਮੰਗਿਆ ਬੱਚਾ ਜਿਸ ਦਾ ਨਾਮ ਦਰਬਾਰਾ ਸਿੰਘ ਹੈ, ਜਦੋਂ ਜਨਮਿਆ ਤੇ ਮਾਂ ਚਲਾਉਣਾ ਕਰ ਗਈ, ਦਾਦੀ ਮਾਂ ਨੂੰ ਸੰਭਾਲਿਆ, ਬਾਪ ਜਿਹੜਾ ਸੀ ਪੈਰ ਤੇ ਸੱਟ ਲੱਗ ਗਈ ਸੀ, ਜ਼ਖਮ ਹੋ ਗਿਆ ਸੀ, ਜਿਸ ਕਰਕੇ ਫੌਜ ਵਿੱਚੋਂ ਪੈਨਸ਼ਨ ਲੈ ਕੇ ਘਰ ਆ ਗਿਆ। ਬੱਚਾ ਥੋੜ੍ਹਾ ਜਿਹਾ ਤਗੜਾ ਹੋਇਆ ਸੀ, ਜਦੋਂ ਨਨਕਾਣਾ ਸਾਹਿਬ ਦੇ ਆਉਣ ਵਾਲੇ ਸਿੰਘਾਂ ਦੀਆਂ ਲਿਸਟਾਂ ਤਿਆਰ ਹੋਈਆਂ, ਸ਼ਹੀਦ ਹੋਣ ਵਾਲੇ ਸਿੰਘਾਂ ਦੀਆਂ ਲਿਸਟਾਂ ਤਿਆਰ ਹੋਈਆਂ, ਵਿੱਚ ਉਸਨੂੰ ਵੀ ਆਪਣਾ ਨਾਮ ਲਿਖਾਇਆ। 19 ਤਰੀਕ ਦੀ ਸਵੇਰ ਜਿਸ ਵੇਲੇ ਸੁਨੇਹਾ ਮਿਲਿਆ ਤੇ ਦੁਪਹਿਰ ਆ ਗਈ, ਸਿੰਘ ਆਪਣੀ ਦਸਤਾਰ ਸਜਾਉਂਦਾ ਪਿਆ ਹੈ, ਬੱਚੇ ਦਰਬਾਰੇ ਨੇ ਵੇਖਿਆ, ਬਾਪੂ ਅੱਜ ਕਾਲੀ ਪੱਗ ਬੰਨਣ ਲੱਗਾ, ਗੱਲ ਕੀ ਹੈ? ਪੁੱਛਿਆ, ਬਾਪੂ ਤੂੰ ਕਾਲੀ ਪੱਗ ਬੰਨਦਾ ਪਿਆ, ਕੀ ਗੱਲ ਹੈ? ਬਾਪੂ ਕਹਿੰਦਾ, ਪਿੱਤਰ ਅੱਜ ਸ਼ਹੀਦ ਹੋਣ ਵਾਸਤੇ ਜਾਣਾ ਹੈ, ਸ਼ਹੀਦ ਹੋਣ ਵਾਸਤੇ, ਫਿਰ ਮੈਂ ਵੀ ਤੇਰੇ ਨਾਲ ਚੱਲਣਾ, ਮੈਂ ਵੀ ਸ਼ਹੀਦ ਹੋਣਾ ਹੈ। ਦਾਦੀ ਮਾਂ ਥੋੜ੍ਹਾ ਜਿਹਾ ਬਾਹਰ ਚੌਂਕੇ ਵਿੱਚ ਬੈਠੀ ਸੀ, ਚਟਾਪਟ ਉੱਠ ਕੇ ਅੰਦਰ ਆਈ ਤੇ ਪੁੱਤਰ ਨੂੰ ਫੜ ਕੇ ਮੈਂ ਪੋਤਰੇ ਨੂੰ ਸੀਨੇ ਨਾਲ ਲਾਇਆ, ਪੁੱਤਰ ਜਵਾਨ ਸੀ ਤੇ ਪੁੱਤਰ ਨੇ ਮਾਂ ਨਾਲ ਗੱਲ ਪਹਿਲਾਂ ਸਾਂਝੀ ਕੀਤੀ ਸੀ, ਮੈਂ ਜਾਣਾ ਹੈ, ਲੇਕਿਨ ਪੋਤਰਾ ਵੀ ਨਾਲ ਤੁਰ ਪਵੇ, ਦਾਦੀ ਮਾਂ ਇਹ ਨਹੀਂ ਚਾਹੁੰਦੀ ਸੀ। ਬਥੇਰਾ ਰੁਕਿਆ, 20 ਰੁਕਿਆ, ਅਖੀਰ ਆਪਣੇ ਪਿਤਾ ਦੇ ਮੋਢਿਆਂ ਤੇ ਬੈਠ ਕੇ 20 ਮੀਲ ਦਾ ਸਫ਼ਰ ਕਰਕੇ ਨਨਕਾਣਾ ਸਾਹਿਬ ਆਇਆ। ਜਿਸ ਵੇਲੇ ਕੱਲ੍ਹ 20 ਤਰੀਕ ਨੂੰ ਸਾਰੀ ਕੱਟਬੱਟ ਹੋ ਗਈ, ਤਾਂ ਉਸ ਵੇਲੇ ਅੰਦਰੋਂ ਆਵਾਜ਼ ਆ ਰਹੀ ਸੀ, ਇਹਨਾਂ ਨੇ ਅੰਦਰ ਜਾ ਕੇ ਅਲਮਾਰੀ ਖੋਲ੍ਹੀ, ਰੁਮਾਲਿਆਂ ਵਾਲੀ ਅਲਮਾਰੀ ਜਿਹੜੀ ਸੀ ਉਸ ਦੇ ਵਿੱਚ ਬੱਚਾ ਛਿਪਿਆ ਹੋਇਆ, ਅਲਮਾਰੀ ਖੋਲ੍ਹ ਕੇ ਬੱਚੇ ਨੂੰ ਬਾਹਰ ਕੱਢ ਕੇ ਲਿਆਂਦਾ, ਉਹ ਕੌਣ ਹੈ ਤੂੰ, ਕੀ ਨਾਂ ਹੈ ਤੇਰਾ, ਦਰਬਾਰਾ ਤੂੰ ਇੱਥੇ ਕਿਉਂ ਆਇਆ ਹੈ, ਸ਼ਹੀਦ ਹੋਣ ਵਾਸਤੇ, ਮੇਰਾ ਬਾਪੂ ਕਿੱਥੇ ਹੈ? ਬਾਪੂ ਨੂੰ ਮਿਲਣਾ, ਹਾਂ ਬਾਪੂ ਨੂੰ ਲੈਣਾ ਹੈ, ਛੀ ਲੈਣ ਵਾਸਤੇ ਆਇਆ ਹੈ ਨਾ, ਹਾਂ ਮੈਂ ਛੀ ਲੈਣ ਵਾਸਤੇ ਆਇਆ। ਤੇ ਦੋ ਪਠਾਣਾਂ ਨੇ, ਇੱਕ ਨੇ ਲੱਤੋਂ ਫੜਿਆ, ਦੂਜੇ ਨੇ ਬਾਂਹ ਫੜਿਆ, ਤੇ ਬਗਾ ਕੇ ਵੜਦੀ ਹੋਈ ਅੱਗ ਵਿੱਚ ਸੁੱਟ ਦਿੱਤਾ, ਤੇਰਾ ਬਾਪੂ ਸ਼ਹੀਦ ਹੋ ਗਿਆ, ਜਾਂ ਤੂੰ ਵੀ ਉਸ ਨੂੰ ਉੱਥੇ ਜਾ ਕੇ ਮਿਲਣਾ ਹੈ। ਦਿਲ ਕੇਵਲ ਲਕਸ਼ਮਣ ਸਿੰਘ ਹੋਰਾਂ ਦੀ ਨਹੀਂ, ਸ਼ਹੀਦੀ ਜਾਨ ਲੈਣ ਵਾਲੀ, ਸ਼ਹੀਦੀ ਬਾਟਾ ਛਕਣ ਵਾਲੀ, ਗੱਲ ਨਿਕਲ ਜਾਂ ਬੱਚੇ ਦੀ ਵੀ ਨਹੀਂ। ਅਸਲ ਵਿੱਚ ਗੱਲ ਇਹ ਹੈ, ਜੇ ਭਾਵਨਾ ਇਹ ਆ ਗਈ ਹੈ, ਇੱਛਾ ਇਹ ਆ ਗਈ ਹੈ, ਤੇ ਮੈਨੂੰ ਤਾਂ ਇਵੇਂ ਸ਼ਬਦ ਦੇ ਸੰਦਰਭ ਦੇ ਵਿੱਚ, ਪ੍ਰਸੰਗ ਵਿੱਚ ਇਵੇਂ ਲੱਗਦਾ ਹੈ ਕਰਤਾਰ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ, ਸਾਰੀਆਂ ਆਸਾਂ ਹੀ ਪੂਰੀਆਂ ਕਰਦਾ ਹੈ ਜੀ।
ਖੱਬ ਰੰਗ ਮਾਣ ਹੈ ਜਿਸ ਸੰਗ, ਤੈਸੋ ਲਾਈਆ ਨੇ।
ਖੱਬ ਰੰਗ ਮਾਣ ਜਿਸ ਸੰਗ, ਜਿਸ ਦੇ ਨਾਲ ਜੁੜੇ ਹੋਏ ਸਾਰੇ ਰੰਗ, ਸਾਰੀਆਂ ਖੁਸ਼ੀਆਂ, ਸਾਰਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੈ, ਤਿਸ ਸੀ ਲਾਈਏ ਨੂੰ, ਉਸ ਦੇ ਨਾਲ ਅਸੀਂ ਜੁੜੀਏ, ਉਸ ਦੇ ਨਾਲ ਅਸੀਂ ਪਿਆਰ ਕਰੀਏ।
ਸੋ ਸਾਹਿਬਿੰਦ ਨਾ ਦਿਸੇ, ਨਾਨਕ ਜਿਨ ਸੁੰਦਰ ਰਚਿਆ ਦੇਹ।
ਔਰ ਉਹ ਕਰਤਾਰ ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ, ਜਿਸ ਕਰਤਾਰ ਨੇ ਸਾਡੇ ਇਸ ਸੁੰਦਰ ਸਰੀਰ ਦੀ ਰਚਨਾ ਕੀਤੀ ਹੈ। ਵਾਹਿਗੁਰੂ। ਭਾਈ ਲਕਸ਼ਮਣ ਸਿੰਘ ਜਿਹਨੂੰ ਆਖਿਆ ਜਾ ਸਕਦਾ ਵੀ ਜਦ ਚੋਬਰ ਸਨ, ਚੋਬਰ ਆਪਣੇ ਸਮੇਂ ਦੇ, ਉਮਰ ਬਹੁਤ ਸਿਆਣੀ ਨਹੀਂ ਸੀ, 34 ਸਾਲ ਦੀ ਸਾਰੀ ਉਮਰ ਸੀ, ਤੇ ਭਰਵਾਂ ਗੱਠਵਾਂ ਸਰੀਰ, ਬੜੇ ਤੰਦਰੁਸਤ ਬੰਦਿਆਂ ਨੂੰ ਤਾਂ ਪਕੜ ਲੈਣਾ, ਆਪਣੇ ਕਲਾਵੇ ਵਿੱਚ ਲੈ ਕੇ ਮਧੋਲ ਦੇਣਾ, ਬੁਰਾ ਹਾਲ ਕਰ ਦੇਣਾ, ਬੜੀ ਮਾਮੂਲੀ ਗੱਲ ਸੀ ਨਾ। ਦੋ ਭੁੜਦੇ ਹੋਏ ਝੋਟੀਆਂ ਨੂੰ ਧੱਕ ਕੇ ਪਾਸੇ ਕਰ ਦੇਣਾ ਆਪਣੇ ਬਲ ਦੇ ਨਾਲ, ਕਿਤਨੇ ਬਲ ਰੱਖਦੇ ਸਨ। ਲੇਕਿਨ ਸਮਾਂ ਆਇਆ, ਜਿਸ ਕਰਤਾਰ ਵਾਹਿਗੁਰੂ ਨੇ ਮੇਰਾ ਇਹ ਸੁੰਦਰ ਸਰੀਰ ਬਣਾਇਆ ਹੈ, ਇਤਨਾ ਸ਼ਕਤੀਸ਼ਾਲੀ ਸਰੀਰ ਬਣਾਇਆ ਹੈ, ਕਿ ਇਹ ਝੋਟਿਆਂ ਨਾਲ ਖੇਡਣ ਵਾਸਤੇ ਬਣਾਇਆ, ਕਿ ਇਸ ਸੁੰਦਰ ਸਰੀਰ ਦੇ ਨਾਲ ਧਰਮ ਦਾ ਕਾਰਜ ਵੀ ਕੀਤਾ ਜਾ ਸਕਦਾ ਹੈ। ਸੰਗਤ ਜੀ, ਅੱਜ 21 ਤਰੀਕ ਦਾ ਦਿਨ, ਜੇ ਉਸ ਵੇਲੇ ਦਾ ਇਤਿਹਾਸ ਅਸੀਂ ਵਿਚਾਰੀਏ ਤੇ ਮੈਂ ਸਮਝਦਾ ਅੱਜ ਸਰਦਾਰ ਕਰਤਾਰ ਸਿੰਘ ਝੱਬਰ ਦਾ ਦਿਨ ਹੈ। ਜਦੋਂ ਕੱਲ੍ਹ ਇਹ ਸਾਰਾ ਸਾਕਾ ਵਾਪਰ ਗਿਆ ਤੇ ਅੱਜ ਸਰਦਾਰ ਕਰਤਾਰ ਸਿੰਘ ਹੋਰੀ ਝੱਬਰ ਹੋਣੀ, ਫਿਰ ਆਪਣੇ ਨਾਲ ਤਕਰੀਬਨ 2200 ਸਵਾਰਾਂ ਨੂੰ ਲੈ, 2200 ਜਵਾਨਾਂ ਨੂੰ ਲੈ ਕੇ ਆਉਂਦੇ ਨੇ, ਵਿਗਾੜਦੇ ਨੇ। ਤੇ ਸਰਦਾਰ ਕਰਤਾਰ ਸਿੰਘ ਝੱਬਰ ਦਾ ਸਰੀਰ ਵੀ ਮਾਮੂਲੀ ਜਿਹਾ ਸਰੀਰ ਨਹੀਂ ਸੀ, ਨਰੋਆ ਸਰੀਰ ਸੀ, ਬੜੇ ਤੰਦਰੁਸਤ ਸਨ, ਬੜੇ ਚੜ੍ਹਦੀ ਕਲਾ ਵਾਲੇ ਸਨ, ਲੇਕਿਨ ਪੰਥਕ ਪਿਆਰ ਅੰਦਰ ਇੰਨਾ ਜਜ਼ਬਾ ਮਾਰਦਾ ਸੀ, ਇੰਨੇ ਉਛਾਲੇ ਮਾਰਦਾ ਸੀ। ਇੱਕ ਉਦਾਹਰਣ ਮਿਲਦੀ ਹੈ ਬੜੀ ਖੂਬਸੂਰਤ, ਜਦੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ, 15 ਨਵੰਬਰ ਵਾਲੇ ਦਿਨ 1920 ਨੂੰ, ਹਾਂ ਇਸ ਤੋਂ ਪਹਿਲਾਂ ਆਪਾਂ ਗੱਲ ਕਰ ਰਹੀ ਹੈ, 12 ਅਕਤੂਬਰ ਵਾਲੇ ਦਿਨ, ਜਿਸ ਦਿਨ ਇੱਥੇ ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਤੇ ਆਏ ਨੇ ਵੀ ਇੱਥੇ ਵੀ ਪ੍ਰਸ਼ਾਦ ਵਰਤਾਇਆ ਜਾਵੇ, ਤੇ ਉਹਨਾਂ ਸਿੰਘਾਂ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਜਿਨ੍ਹਾਂ ਨੂੰ ਅਛੂਤ ਆਖਿਆ ਜਾਂਦਾ ਹੈ, ਕੜਾ ਪ੍ਰਸ਼ਾਦ ਲੈ ਕੇ ਭਾਈ ਮਹਿਤਾਬ ਸਿੰਘ ਬੀਰ ਹੋਰੀ 25 ਰੁਪਏ ਦਾ ਕੜਾ ਪ੍ਰਸ਼ਾਦ ਲੈ ਕੇ ਆਏ, 25 ਰੁਪਏ ਗੋਲਕ ਵਿੱਚ ਪਾਏ ਤੇ ਅਰਦਾਸ ਕਰਨੀ ਹੈ ਤੇ ਪੁਜਾਰੀ ਕੋਈ ਨਾ ਲੱਭੇ। ਅਖੀਰ ਜਿਸ ਵੇਲੇ ਭਾਲ ਕੀਤੀ ਤੇ ਕੋਈ ਨਾ ਆਇਆ, ਇੰਤਜ਼ਾਰ ਕੀਤੀ ਨਾ ਕੋਈ ਆਇਆ, ਫਿਰ ਭਾਈ ਸਾਹਿਬ ਹੋਰਾਂ ਨੇ ਨਾ ਸਰਦਾਰ ਕਰਤਾਰ ਸਿੰਘ ਹੋਰਾਂ ਨੇ ਆਖਿਆ, ਹੁਣ ਤਖ਼ਤ ਸੁਣਿਆ ਨਹੀਂ ਰਹਿਣਾ ਚਾਹੀਦਾ, ਤਖ਼ਤ ਦੀ ਸੇਵਾ ਵਾਸਤੇ ਸੇਵਾਦਾਰ ਹੋਣੇ ਚਾਹੀਦੇ ਨੇ। ਖੜੇ ਹੋ ਗਏ ਤਖ਼ਤ ਸਾਹਿਬ ਦੇ ਕੋਲ ਤੇ ਖੜੇ ਹੋ ਕੇ ਕਹਿਣ ਲੱਗੇ, ਦੇਖੋ ਖਾਲਸਾ ਜੀ, ਆਪ ਦਾ ਜਿਹੜਾ ਭਰਪੂਰ ਇਕੱਠ ਹੈ ਨਾ, ਮੈਂ ਉਸ ਦੇ ਵਿੱਚੋਂ ਤਖ਼ਤ ਸਾਹਿਬ ਦੇ ਸੇਵਾਦਾਰਾਂ ਨੂੰ ਅੱਗੇ ਆਉਣ ਵਾਸਤੇ ਮੈਂ ਸੱਦਾ ਦਿੰਦਾ, ਲੇਕਿਨ ਧਿਆਨ ਕਰਿਓਗੇ ਤਖ਼ਤ ਸਾਹਿਬ ਦੀ ਸੇਵਾ ਦੇ ਵਾਸਤੇ ਸੇਵਾਦਾਰ ਉਹ ਹੋਣੇ ਚਾਹੀਦੇ ਨੇ ਜਿਹੜੇ ਰਹਿਤ ਬਹਿਤ ਵਿੱਚ ਪ੍ਰਪੱਕ ਹੋਣ, ਜਿਹੜੇ ਕੁਰੇਤਾਂ ਤੋਂ ਪੂਰਨ ਰੂਪ ਵਿੱਚ ਬਚੇ ਹੋਣ, ਨਾਮ ਬਾਣੀ ਦੇ ਰਸੀਏ ਹੋਣ, ਔਰ ਇਸ ਤੋਂ ਇਲਾਵਾ ਜਿਹੜੇ ਫਾਂਸੀ ਲੱਗਣ ਤੋਂ ਨਾ ਡਰਦੇ ਹੋਣ, ਜਿਹੜੇ ਕਾਲੇ ਪਾਣੀ ਜਾਣ ਤੋਂ ਨਾ ਡਰਦੇ ਹੋਣ, ਜਿਹਨਾਂ ਦੀਆਂ ਜਾਇਦਾਦਾਂ ਵੀ ਕੁਰਕ ਹੋ ਜਾਣ ਤੇ ਉਹਨਾਂ ਨੂੰ ਫਿਕਰ ਨਾ ਹੋਵੇ, ਇਹ ਤਿੰਨ ਗੱਲਾਂ ਤੁਸੀਂ ਧਿਆਨ ਰੱਖਿਓਗੇ। ਜਿਹੜੇ ਫਾਂਸੀ ਲੱਗਣ ਤੋਂ ਨਾ ਡਰਦੇ ਹੋਣ, ਕਾਲੇ ਪਾਣੀ ਜਾਣ ਤੋਂ ਨਾ ਡਰਦੇ ਹੋਣ, ਪਰ ਜਾਇਦਾਦਾਂ ਕੁਰਕ ਹੋ ਜਾਣ ਤੋਂ ਨਾ ਡਰਦੇ ਹੋਣ, ਉਹ ਆਇਓ ਜੇ ਤਕੜੇ ਹੋ ਕੇ ਅੱਗੇ। 17 ਜਵਾਨ ਉੱਠ ਕੇ ਆਏ, 18ਵੇਂ ਸਵਾਰ ਕਰਤਾਰ ਸਿੰਘ ਝੱਬਰ ਹੋਣੀ ਆਪਸਾਂ, ਇਹਨਾਂ ਨੇ ਫਿਰ ਫੈਸਲਾ ਕੀਤਾ, ਉਹਨਾਂ ਨੂੰ ਸੇਵਾ ਤੇ ਥਾਪਿਆ ਕਿ ਫਿਰ ਹੁਣ ਇਹਨਾਂ ਸੇਵਾਦਾਰਾਂ ਦਾ ਕੋਈ ਜਥੇਦਾਰ ਹੋਣਾ ਚਾਹੀਦਾ ਹੈ। ਫਿਰ ਭਾਈ ਸਾਹਿਬ ਸਵਾਰ ਤੇਜਾ ਸਿੰਘ ਪਿੱਚਰ ਹੋਰਾਂ ਨੂੰ ਇਸ ਜਥੇ ਦਾ ਜਥੇਦਾਰ ਨਿਯੁਕਤ ਕੀਤਾ ਅਕਾਲ ਤਖਤ ਸਾਹਿਬ ਦੀ ਸੇਵਾ ਦੇ ਵਾਸਤੇ। ਆਪ ਵੀ ਕਾਲੇ ਪਾਣੀ ਕੱਟ ਕੇ ਆਏ ਸਨ, ਆਪ ਵੀ ਅਨੇਕਾਂ ਦੁੱਖਾਂ ਦਾ ਸਾਹਮਣਾ ਕਰਦੇ ਰਹੇ ਲਗਾਤਾਰ, ਲੇਕਿਨ ਜਿਨ ਸੁੰਦਰ ਰਚਿਆ ਦੇਹ, ਜਿਸ ਨੇ ਇਹ ਦੇਹ ਰਚੀ ਹੈ, ਸਾਨੂੰ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ, ਇਹ ਸੁੰਦਰ ਦੇਹ ਕੇਵਲ ਭੋਜਨ ਖਾਣ ਵਾਸਤੇ ਹੀ ਨਹੀਂ ਹੈ, ਇਹ ਸੁੰਦਰ ਦੇਹ ਕੇਵਲ ਰੰਗ ਮਾਣਨ ਵਾਸਤੇ ਹੀ ਨਹੀਂ ਹੈ, ਇਹ ਸੁੰਦਰ ਦੇਹ ਰੰਗ ਤਮਾਸ਼ੇ ਕਰਨ ਵਾਸਤੇ ਹੀ ਨਹੀਂ ਹੈ। ਜਦੋਂ ਕਿਤੇ ਪੰਥ ਤੇ ਭੀੜ ਪੈ ਜਾਵੇ ਤੇ ਸੁੰਦਰ ਦੇਹ ਵਾਲਿਆਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਇਸ ਸੁੰਦਰ ਦੇਹ ਨੂੰ ਪੰਥ ਦੇ ਲੇਖੇ ਵੀ ਲਾਉਣਾ ਚਾਹੀਦਾ ਹੈ, ਕਰਨਾ ਚਾਹੀਦਾ ਹੈ। ਸਤਿਗੁਰੂ ਹਜ਼ੂਰ ਮਹਾਰਾਜ ਅੱਗੇ ਚੱਲਦੇ ਹੋ ਸਾਨੂੰ ਹੋਰ ਚੇਤਾ ਕਰਵਾਉਂਦੇ ਨੇ ਜੀ।
ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦਿਨੇ ਰਸ ਭੋਗੇ।
ਜਿਸ ਵਾਹਿਗੁਰੂ ਜੀ ਨੇ ਸਾਨੂੰ ਜੀਓ ਪ੍ਰਾਨ ਦਿੱਤਾ, ਜਿੰਦ ਦਿੱਤੀ, ਸਵਾਸ ਦਿੱਤੇ, ਤਨ ਧਨ ਦੀਆ ਤਨ ਦਿੱਤਾ, ਧਨ ਪਦਾਰਥ ਦਿੱਤੇ, ਦੀਨੇ ਸਭ ਦੀਨੇ ਰਸ ਭੋਗ, ਰਸਾਂ ਦੇ ਭੋਗ, ਪਦਾਰਥਾਂ ਦੇ ਭੋਗ ਦਿੱਤੇ।
ਗ੍ਰਹਿ ਮੰਦਿਰ ਰੱਥ ਅਸ ਦੀਏ ਰਾਜ ਭਲੇ ਸੰਜੋਗੇ।
ਜਿਸ ਨੇ ਸਾਨੂੰ ਘਰ ਦਿੱਤਾ, ਸ਼ਾਨਦਾਰ ਮਹਿਲ ਦਿੱਤੇ, ਜਿਸ ਨੇ ਸਵਾਰੀ ਦੇ ਵਾਸਤੇ ਰੱਥ ਦਿੱਤੇ, ਸਾਨੂੰ ਘੋੜੇ ਦਿੱਤੇ, ਰਾਜ ਭਲੇ ਸੰਜੋਗੇ, ਤੇ ਇਹ ਸਾਨੂੰ ਸੰਜੋਗੀ ਫਿਰ ਕਿਹੜੇ ਕਿਹੜੇ ਸੰਜੋਗੀ ਦਿੱਤੇ ਜੀ? ਹਾਂਜੀ,
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਦੇਵ।
ਸੁਤ ਬਨਤਾ ਸਾਜਨ ਸੇਵਕ ਦੀਏ, ਸੁਤ ਮੈਂ ਨਾ ਪੁੱਤਰ, ਬਨਤਾ ਮੈਂ ਨਾ ਪਤਨੀ, ਸਾਜਨ ਮੈਂ ਨਾ ਅੱਛੇ ਲੋਕ, ਅੱਛੇ ਮਿੱਤਰ, ਸੇਵਕ ਸੇਵਾ ਕਰਨ ਵਾਲੇ। ਸੁਤ ਬਨਤਾ ਸਾਜਨ ਸੇਵਕ ਦੀਏ, ਕਿਸ ਨੇ ਦਿੱਤੇ? ਪ੍ਰਭ ਦੇਵਨ ਯੋਗ। ਅਸੀਂ ਇਹਨਾਂ ਦਾ ਸੰਯੋਗ ਮਾਣਦੇ ਹਾਂ ਨਾ, ਪੁੱਤਰ ਦਾ ਜਨਮ ਹੋਇਆ, ਖੁਸ਼ੀ ਹੋਈ, ਪਤਨੀ ਘਰ ਵਿੱਚ ਚੰਗੀ ਆਈ, ਖੁਸ਼ੀ ਹੋਈ, ਸੱਜਣ ਮਿੱਤਰ ਮਿਲਦੇ ਨੇ, ਖੁਸ਼ੀਆਂ ਹੁੰਦੀਆਂ ਨੇ। ਪਰ ਕੀ ਇਹ ਖੁਸ਼ੀਆਂ ਮਾਣਨ ਵਾਸਤੇ ਸਾਰੇ ਸੰਯੋਗ ਨੇ? ਚੇਤਾ ਰੱਖਣੀ ਇੱਕ ਹੋਰ ਗੱਲ ਧਿਆਨ ਚਾਹੀਦੀ ਹੈ। ਵਾਹਿਗੁਰੂ, ਅੱਜ 21 ਤਰੀਕ ਹੈ, 21 ਫਰਵਰੀ 1923 ਨੂੰ ਸਿੱਖ ਇਤਿਹਾਸ ਵਿੱਚ ਇੱਕ ਹੋਰ ਬਹੁਤ ਵੱਡਾ ਵਾਕਿਆ ਹੋਇਆ। ਉਹ ਵਾਕਿਆ ਹੋਇਆ ਗੰਗਸਰ ਜੋਤੇ ਦੇ ਸਥਾਨ ਤੇ। 9 ਫਰਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥਾ ਚੱਲਿਆ, ਸ਼ਹੀਦੀ ਜਥਾ, ਜਿਸ ਨੂੰ ਜਥੇਦਾਰ ਊਧਮ ਸਿੰਘ ਜੀ ਵਰਪਾਲ ਵਾਲਿਆਂ ਨੂੰ ਸੁਣੋ ਖਾਲਸਾ ਜੀ ਸਾਡੇ ਊਚ ਡੇਰੇ ਕਹਿ ਕੇ ਤੇ ਜਥੇ ਨੂੰ ਇੱਥੋਂ ਵਿਦਾ ਕੀਤਾ। ਪੈਦਲ ਤੁਰਦਿਆਂ ਹੋਇਆਂ ਚੜ੍ਹਦਿਆਂ ਹੋਇਆਂ 21 ਤਰੀਕ ਨੂੰ ਇਹ ਜਥਾ ਉੱਥੇ ਪਹੁੰਚਿਆ। ਲੇਕਿਨ ਜਿਸ ਵੇਲੇ ਜਥਾ ਪਹੁੰਚਿਆ ਤੇ ਅੰਗਰੇਜ਼ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ, ਉੱਥੇ ਮੋਰਚੇ ਤੇ ਲੱਗੇ ਹੋਏ ਸਾਰੇ ਸਿਪਾਹੀਆਂ ਦੀ, ਸਾਰੀ ਯੂਨਿਟ ਦੀ ਜਿਹੜੀ ਅਗਵਾਈ ਕਰ ਰਿਹਾ ਸੀ, ਉਸਨੂੰ ਵਾਰਨਿੰਗ ਦਿੱਤੀ ਕਿ ਇਸ ਪੁਆਇੰਟ ਤੋਂ ਤੁਸੀਂ ਅੱਗੇ ਨਾ ਚੱਲੋ, ਅੱਗੇ ਨਾ ਵਧੋਗੇ, ਵਧੋਗੇ ਤਾਂ ਡੋਰੀ ਚੱਲੇਗੀ। ਲੇਕਿਨ ਕਿਸੇ ਨੇ ਪ੍ਰਵਾਹ ਨਹੀਂ ਕੀਤੀ, ਡੋਰੀ ਚੱਲਣੀ ਸ਼ੁਰੂ ਹੋਈ। ਲੇਕਿਨ ਉਹਨਾਂ ਬੇਪ੍ਰਵਾਹ ਹੋਇਆਂ ਹੋਇਆਂ ਦੇ ਵਿੱਚੋਂ ਜਿੱਥੇ ਹੋਰ ਸਿੰਘ ਸਨ, ਨੌਜਵਾਨ ਸਨ, ਬਿਰਧ ਸਨ, ਉੱਥੇ ਨਾਲ ਇੱਕ ਬੀਬੀ ਵੀ ਸੀ ਜਿਸ ਨੇ ਆਪਣੇ ਸੀਨੇ ਨਾਲ ਪੁੱਤਰ ਲਾਇਆ ਹੋਇਆ ਸੀ। ਬੀਬੀ ਵੀ ਅੱਗੇ ਵਧੀ, ਸਾਹਮਣੇ ਗੋਲੀ ਆਈ, ਗੋਲੀ ਬੱਚੇ ਨੂੰ ਵੱਜੀ, ਬੱਚਾ ਥੋੜ੍ਹਾ ਜਿਹਾ ਹਿੱਲਿਆ ਤੇ ਸਦਾ ਵੀ ਸ਼ਾਂਤ ਹੋ ਗਿਆ। ਮਾਂ ਨੂੰ ਸਮਝ ਲਿਆ, ਸ਼ਾਂਤ ਹੋ ਗਿਆ, ਬੱਚਾ ਉੱਥੇ ਹੀ ਬਿਠਾ ਦਿੱਤਾ ਤੇ ਆਪ ਕੋਲ ਇੱਕ ਸੀਨ ਸ਼ਹੀਦ ਕੋਲ ਇੱਕ ਸਿੰਘ ਬੜਾ ਸ਼ਹੀਦ ਹੋ ਗਿਆ ਸੀ। ਉਸਦੇ ਸ਼ਹੀਦ ਹੋਏ ਦੇ ਹੱਥ ਦੇ ਵਿੱਚੋਂ ਝੰਡਾ ਫੜਿਆ, ਨਿਸ਼ਾਨ ਸਾਹਿਬ ਫੜਿਆ, ਵਾਹਿਗੁਰੂ ਤੇਜ਼ੀ ਨਾਲ ਅੱਗੇ ਵੱਧ ਗਈ। ਔਰ ਅੱਗੇ ਵੱਧਦੇ ਵੱਧ ਕੇ ਵਰਦੀ ਬੋਲੀ ਵਿੱਚ ਗੰਗਸਰ ਸਾਹਿਬ, ਗੁਰਦੁਆਰਾ ਗੰਗਸਰ ਸਾਹਿਬ ਜਿੱਥੇ ਪਹੁੰਚਣਾ ਸੀ ਨਾ ਟਿੱਬੀ ਸਾਹਿਬ, ਉੱਥੇ ਪਹੁੰਚ ਕੇ ਜਕਾਰਾ ਗਵਾਉਂਦਿਆਂ ਹੋਇਆਂ ਬੋਲੇ ਸੋ ਨਿਹਾਲ। ਬੀਬੀ ਨੇ ਨਿਸ਼ਾਨ ਸਾਹਿਬ ਉੱਥੇ ਲਗਾ ਦਿੱਤਾ। ਦੋ ਸਾਲ ਪਹਿਲਾਂ ਮੈਂ ਗਿਆ ਕਿ ਅਜੇ ਵੀ ਉਹ ਨਿਸ਼ਾਨ ਸਾਹਿਬ ਥਾਂ ਸਿਰ ਲਗਾਇਆ ਹੋਇਆ ਹੈ, ਸੰਭਾਲ ਕੇ ਰੱਖਿਆ ਹੋਇਆ ਹੈ। ਕਰਤਾਰ ਪੁੱਤਰ ਦਿੰਦਾ ਹੈ, ਹਰ ਮਾਪੇ ਨੂੰ ਖੁਸ਼ੀ ਹੁੰਦੀ ਹੈ, ਔਰ ਅਸੀਂ ਸਾਰੇ ਸਿੰਘ ਦੀ ਮਾਵਾਂ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਪਰ ਜਦੋਂ ਕਿਤੇ ਪੰਥ ਤੇ ਭੀੜਾ ਆ ਜਾਂਦੀ ਹੈ ਨਾ, ਤੇ ਮਾਂ ਸ਼ਹੀਦ ਹੋਣ ਵਾਸਤੇ ਤੁਰਦੀ ਹੈ ਤੇ ਪੁੱਤਰ ਉਹਨੂੰ ਆਪਣੇ ਸੀਨੇ ਨਾਲ ਲਾ ਲੈਂਦੀ ਹੈ, ਮੈਂ ਸ਼ਹੀਦ ਹੋ ਜਾਵਾਂ ਮੇਰਾ ਪੁੱਤਰ ਕਿਤੇ ਪਿੱਛੇ ਨਾ ਰਹਿ ਜਾਏ। ਪੁੱਤਰ ਸ਼ਹੀਦ ਹੋ ਜਾਂਦਾ, ਸ਼ਹੀਦੀ ਤੇ ਵਿਰਲਾਪ ਨਹੀਂ ਕਰਦੀ, ਅੱਗੇ ਵੱਧ ਜਾਂਦੀ ਹੈ। ਭਾਈ ਲਕਸ਼ਮਣ ਸਿੰਘ ਹੋਣੀ ਤੁਰਦੇ ਨੇ ਆਪਣੀ ਧਰਮ ਪਤਨੀ ਨੂੰ ਨਾਲ ਲੈ ਕੇ, ਬੀਬੀ ਇੰਦਰ ਕੌਰ ਨੂੰ ਨਾਲ ਲੈ ਕੇ ਨੇੜੇ ਆ ਕੇ ਫਿਰ ਬਾਕੀਆਂ ਨੇ ਰਾਏ ਦਿੱਤੀ ਕਿ ਐਸਾ ਨਾ ਕੀਤਾ ਜਾਵੇ। ਬੀਬੀ ਇੰਦਰ ਕੌਰ, ਉਸਦੇ ਨਾਲ ਇੱਕ ਉਸਦੀ ਸਹੇਲੀ ਆਈ, ਜਿਹੜਾ ਉਹਨਾਂ ਨੇ ਸਕੂਲ ਖੋਲਿਆ ਸੀ, ਉਸਦੀ ਮਾਸਟਰ ਹੈਡ ਟੀਚਰ ਆਈ ਸੀ ਨਾਲ, ਇਹ ਤਿੰਨ ਬੀਬੀਆਂ ਸਨ। ਇਹਨਾਂ ਤਿੰਨਾਂ ਨੂੰ ਕੋਟ ਗੁਰਦੁਆਰਾ ਤੰਬੂ ਸਾਹਿਬ ਭੇਜ ਦਿੱਤਾ, ਅੱਗੇ ਫਿਰ ਨਨਕਾਣਾ ਸਾਹਿਬ ਦਾਖਲ ਹੋਣ ਦਿੱਤਾ। ਲੇਕਿਨ ਐਸਾ ਨਹੀਂ ਹੈ ਕਿ ਮੈਂ ਸ਼ਹੀਦ ਹੋਣ ਚੱਲਿਆ ਤੇ ਮੇਰੀ ਪਤਨੀ ਪਿੱਛੇ ਰਹਿ ਜਾਵੇ, ਐਸਾ ਨਹੀਂ ਹੈ। ਅਸੀਂ ਸਾਰੇ ਧੀਆਂ ਪੁੱਤਰਾਂ ਵਾਲੇ ਹਾਂ, ਧੀਆਂ ਨੂੰ ਤੋੜਦੇ ਹਾਂ ਜਦੋਂ ਨੂੰਹਾਂ ਬਣ ਕੇ ਜਾਂਦੀਆਂ ਨੇ, ਪੁੱਤਰਾਂ ਨੂੰ ਵੇਹਦੇ ਹਾਂ ਜਿਸ ਵੇਲੇ ਨੂੰਹਾਂ ਬਣ ਕੇ ਸਾਡੇ ਘਰ ਵਿੱਚ ਆਉਂਦੀਆਂ, ਕਿੰਨਾ ਚਾਅ ਹੁੰਦਾ ਹੈ, ਹੋਣੇ ਚਾਹੀਦੇ ਨੇ। ਲੇਕਿਨ ਅੱਜ ਦੇ ਇਹ ਦਿਨ ਸਾਨੂੰ ਚੇਤੇ ਕਰਵਾਉਂਦੇ ਨੇ, ਸੁਤਬੰਤਾ ਸਾਧਨ ਸੇਵਕ ਦੀਏ ਕਿਹਨੇ ਦਿੱਤੇ, ਪ੍ਰਭ ਦੇਵਨ ਯੋਗ ਜਿਹੜਾ ਦੇਣ ਵਾਲਾ ਹੈ। ਹੁਣ ਜਿਸ ਵੇਲੇ ਉਹਦੇ ਧਰਮ ਸਥਾਨਾਂ ਤੇ ਕਿਤੇ ਭੀੜ ਆ ਜਾਵੇ ਨਾ, ਫਿਰ ਉਹਦਾ ਰੁਕਣਾ ਨਹੀਂ ਹੈ, ਰੁਕਣਾ ਨਹੀਂ ਹੈ। ਭਾਈ ਸਾਹਿਬ ਹੋਣੀ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਜੁੜੇ ਹੋਏ, ਸਵੇਰੇ ਬੜੇ ਰੰਗ ਦੇ ਵਿੱਚ ਸਾਨੂੰ ਕੀਰਤਨ ਸਰਵਨ ਕਰਵਾ ਰਹੇ ਸਨ। ਭਾਈ ਸਾਹਿਬ ਗੁਰਦਾਸ ਜੀ ਹੋਰਾਂ ਦੇ ਬਚਨ, ਸਬਰ ਸਿਦਕ ਸ਼ਹੀਦ ਧਰਮ ਪੌਖ ਹੋਣ। ਜੀਵਨ ਹਰ ਇੱਕ ਦਾ ਮਾਨਣ ਤੇ ਦਿਲ ਕਰਦਾ ਹੈ, ਪਦਾਰਥ ਹਰ ਇੱਕ ਦਾ ਮਾਨਣ ਤੇ ਦਿਲ ਕਰਦਾ ਹੈ, ਲੇਕਿਨ ਕਦੀ ਸਬਰ ਵੀ ਸਾਨੂੰ ਆਇਆ? ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰ ਤੇ ਸਿਧਾਂਤ ਤੇ ਸਾਡਾ ਸਿਦਕ ਵੀ ਹੈ, ਔਰ ਇਸਦੇ ਨਾਲ ਨਾਲ ਸਾਡੇ ਅੰਦਰ ਕੋਈ ਭਰਮ ਤਾਂ ਨਹੀਂ ਹੈ, ਕੋਈ ਸ਼ੰਕਾ ਤਾਂ ਨਹੀਂ ਹੈ ਕਿ ਯਕੀਨ ਮੋਹਕਮ ਹੈ? ਯਕੀਨ ਮੋਹਕਮ ਔਰ ਭਾਓ ਉਸ ਯਕੀਨ ਨੂੰ ਹਕੀਕਤ ਵਿੱਚ ਬਦਲਣ ਦੇ ਵਾਸਤੇ ਸਾਹਮਣੇ ਕਿਤੇ ਕਿਸੇ ਪ੍ਰਕਾਰ ਦਾ ਭਾਓ ਹੋਵੇ ਤੇ ਹੈ ਤਾਂ ਨਹੀਂ ਅੰਦਰ। ਤੇ ਮਾਨਯੋਗ ਭਾਈ ਸਾਹਿਬ ਹਰੀ ਗੁਰਦਾਸ ਸਾਹਿਬ ਜੀ ਆਖਦੇ ਨੇ, ਜੇ ਅੰਦਰ ਸਬਰ ਆ ਗਿਆ, ਸਿਦਕ ਆ ਗਿਆ, ਧਰਮ ਤੇ ਭਾਓ ਦੂਰ ਹੋ ਗਿਆ, ਫਿਰ ਸਬਰ ਸਿਦਕ ਸ਼ਹੀਦ, ਫਿਰ ਸ਼ਹੀਦ ਹੁੰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਜ ਸਾਨੂੰ ਦ੍ਰਿੜ ਕਰਵਾ ਰਹੇ ਨੇ, ਸੁਤ ਬੰਤਾ ਸਾਧਨ ਸੇਵਕ ਦੀਏ ਪ੍ਰਭ ਦੇਵਨ ਜੋਗ, ਅਤੇ ਫਿਰ
ਹਰ ਸਿਮਰ ਤੇ ਤਨ ਮਨ ਹਰਿਆ ਲਹਿ ਜਾਵੇ।
ਸਿੱਖਾਂ ਹੋਣਾ ਚਾਹੀਦਾ ਹੈ, ਸਭ ਕੁਝ ਹੋਣਾ ਚਾਹੀਦਾ ਹੈ, ਪਰ ਇਹ ਸਾਰਾ ਕੁਝ ਹੁੰਦੇ ਹੋਏ ਜੇ ਪ੍ਰਸਾਦ ਬੱਸੀ ਸੁਖ ਮੰਦਰ, ਹਾਂਜੀ ਕਿਸੇ ਧਿਆਏ ਸਦਾ ਮਨੀ ਅੰਦਰ ਹੈ, ਜੇ ਪ੍ਰਸਾਦ, ਹਾਂਜੀ ਅਨੇਕਾਂ ਬਚਨ ਸਤਿਗੁਰਾਂ ਨੇ ਕੀਤੇ ਅਨੇਕਾਂ, ਰੰਗ ਰਸ ਭੋਗ ਨਾਨਕ ਸਦਾ ਤੇ ਆਈਐ ਤੇ ਆਵਣ ਯੋਗ ਉਸ ਕਰਤਾਰ ਨੂੰ ਚੇਤੇ ਰੱਖ। ਅਸੀਂ ਸਿੱਖ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਇਹ ਸਥਾਨ ਉਹਨਾਂ ਦੇ ਜਿੱਥੋਂ ਸਾਨੂੰ ਜੀਵਨ ਜਾਚ ਮਿਲਦੀ ਹੈ। ਤੂੰ ਧਿਆਨ ਰੱਖਣਾ ਹੈ, ਧਿਆਨ ਰੱਖਣਾ ਹੈ। ਮੈਂ ਬੇਨਤੀ ਕਰਾਂਗਾ, ਤੁਸੀਂ ਕੱਲ੍ਹ ਜ਼ਰੂਰ ਸੁਣਿਆ ਹੋਵੇਗਾ, ਮੈਂ ਸਫ਼ਰ ਵਿੱਚ ਰਹਿਣ ਕਰਕੇ ਮੈਂ ਸੁਣ ਨਹੀਂ ਸਕਿਆ, ਜਾਣ ਨਹੀਂ ਸਕਿਆ ਕਿ ਕੱਲ੍ਹ ਨੂੰ ਕੱਲ੍ਹ ਕਿਹਨਾਂ ਨੇ ਸੇਵਾ ਨਿਭਾਈ ਸੀ ਅਤੇ ਕੀ ਕੁਛ ਬਚਨ ਹੋ ਸਕੇ ਸਨ ਜਾਂ ਨਹੀਂ ਹੋ ਸਕੇ। ਅਸੀਂ ਸਾਰੇ ਜਾਣਦੇ ਹਾਂ ਨਨਕਾਣਾ ਸਾਹਿਬ ਦਾ ਜੋ ਸਾਕਾ ਹੋਇਆ, ਗੰਗ ਸਾਹਿਬ ਜੈਤੋ ਦਾ ਜੋ ਸਾਕਾ ਹੋਇਆ, ਅੱਜ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਇਆ, ਭਵਿੱਖ ਨੂੰ ਮੁੱਖ ਰੱਖਦੇ ਹੋਇਆ, ਅਸੀਂ ਬੀਤੇ ਦੇ ਇਤਿਹਾਸ ਤੋਂ ਸੇਧ ਲੈਣੀ ਹੈ ਕਿ ਸਾਡੇ ਅੰਦਰ ਭਾਈ ਲਕਸ਼ਮਣ ਸਿੰਘ ਹੋਰਾਂ ਵਾਲਾ ਜੀਵਨ ਹੈ। ਸਭ ਤੋਂ ਪਹਿਲਾਂ ਆਪਣੇ ਅੰਦਰ ਚਾਤ ਪਾਉਣ ਦੀ ਲੋੜ ਹੈ। ਸਰਦਾਰ ਕਰਤਾਰ ਸਿੰਘ ਝੱਬਰ ਹੋਰਾਂ ਵਾਲਾ ਸਾਡਾ ਜੀਵਨ ਹੈ, ਭਾਈ ਸਾਹਿਬ ਦਲੀਪ ਸਿੰਘ ਹੋਰਾਂ ਵਰਗਾ ਸਾਡਾ ਜੀਵਨ ਹੈ। ਸਾਡੇ ਬੱਚਿਆਂ ਦੇ ਅੰਦਰ ਕਾਕਾ ਦਰਬਾਰਾ ਸਿੰਘ ਦੀ ਰੂਹ ਹੈ, ਸਾਡੇ ਅੰਦਰ ਉਸ ਬੀਬੀ ਵਾਲੀ ਬਿਰਤੀ ਹੈ, ਗੰਗ ਸਾਹਿਬ ਜੈਤੋ ਵਾਲੀ ਬਿਰਤੀ ਹੈ। ਇਹ ਧਿਆਨ ਕਰਨ ਦੀ ਲੋੜ ਹੈ ਔਰ ਇਸ ਦੇ ਨਾਲ ਫਿਰ ਧਿਆਨ ਕਰਨ ਦੀ ਲੋੜ ਹੈ ਕਿ ਕੀ ਜਿਸ ਪਾਵਨ ਅਸਥਾਨ ਤੋਂ ਸਾਨੂੰ ਇਹ ਪਵਿੱਤਰ ਬਚਨ ਸੁਣਨ ਨੂੰ ਮਿਲਦੇ ਨੇ, ਇਹਨਾਂ ਪਾਵਨ ਅਸਥਾਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੇ ਸਥਾਨਾਂ ਤੇ ਸੇਵਾ ਸੰਭਾਲ ਕਰਨ ਵਾਲਿਆਂ ਦਾ ਜੀਵਨ ਵੀ ਪਵਿੱਤਰ ਹੈ। ਪ੍ਰਬੰਧ ਵਿੱਚ ਕਿਸੇ ਪ੍ਰਕਾਰ ਦੀ ਮਲੀਨਤਾ ਤਾਂ ਨਹੀਂ ਹੈ। ਧਿਆਨ ਕਰਨ ਦੀ ਅੱਜ ਵੀ ਲੋੜ ਹੈ। ਮੈਂ ਕੱਲ੍ਹ ਵੀ ਮੋਹਾਲੀ ਜੁੜਿਆ ਹੋਇਆ ਬਚਨ ਕਰ ਰਿਹਾ ਸਾਂ, ਬੇਨਤੀ ਕਰ ਰਿਹਾ ਸਾਂ, ਅਸੀਂ ਉਤੇਜਿਤ ਨਾ ਹੋਈਏ, ਹਮੇਸ਼ਾ ਧਿਆਨ ਰੱਖੀਏ। ਜਿਸ ਦੁਨੀਆਂ ਵਿੱਚ, ਜਿਸ ਸਮੇਂ ਦੇ ਵਿੱਚ ਅਸੀਂ ਲੰਘ ਰਹੇ ਹਾਂ, ਦੂਜੇ ਧਰਮਾਂ ਦੇ ਬਾਬਤ ਜਿਸ ਵੇਲੇ ਅਸੀਂ ਕੰਪੈਰੇਟਿਵ ਸਟੱਡੀ ਕਰਦੇ ਹਾਂ, ਭਾਵੇਂ ਕ੍ਰਿਸਚੀਅਨਿਟੀ ਹੈ, ਭਾਵੇਂ ਇਸਲਾਮ ਹੈ, ਭਾਵੇਂ ਸਨਾਤਨੀ ਮਤ ਹੈ, ਮੈਂ ਤੁਹਾਡੇ ਚਰਨਾਂ ਵਿੱਚ ਬੈਠਾ ਹੋਇਆ ਹੱਥ ਜੋੜ ਕੇ ਤੇ ਮੈਂ ਭਰੋਸੇ ਨਾਲ, ਦਾਅਵੇ ਨਾਲ ਕਹਿ ਸਕਦਾ ਕਿ ਉਹਨਾਂ ਸਭਨਾਂ ਦੇ ਨਾਲੋਂ ਸਾਡੇ ਮਤ ਵਿੱਚ ਨਿਰਮਲਤਾ ਬਹੁਤ ਹੈ, ਇੱਥੇ ਪਵਿੱਤਰਤਾ ਬਹੁਤ ਹੈ। ਕੰਪੈਰੇਟਿਵ ਤੁਲਨਾਤਮਕ ਤੌਰ ਤੇ ਵਿਚਾਰਦੇ ਹੋਏ ਹਾਂ, ਬਿਲਕੁਲ ਇਵੇਂ ਜਿਵੇਂ ਹੁਣ ਭਾਰਤ ਵਿੱਚ ਕਿਤੇ ਸਾਰੇ ਸਥਾਨ ਨੇ, ਲੇਕਿਨ ਇਹ ਠਹਿਰਾਇਆ ਜਾਂਦਾ ਹੈ ਕਿ ਦਰਬਾਰ ਸਾਹਿਬ ਵਰਗੀ ਸਫਾਈ ਨਿਰਮਲਤਾ ਕਿਤੇ ਵੀ ਨਹੀਂ ਹੈ, ਬੰਗਲਾ ਸਾਹਿਬ ਵਰਗੀ ਨਿਰਮਲਤਾ ਸਫਾਈ ਕਿਤੇ ਵੀ ਨਹੀਂ ਹੈ। ਸਾਰੇ ਸੰਸਾਰ ਦੇ ਵਿੱਚ ਜਿਤਨੇ ਸਾਡੇ ਸਥਾਨ ਸੁੰਦਰ ਨੇ ਤੇ ਨਿਰਮਲ ਨੇ, ਇਤਨੇ ਕਿਤੇ ਵੀ ਨਹੀਂ ਹੈਣ। ਪ੍ਰਬੰਧਕੀ ਰੂਪ ਦੇ ਵਿੱਚ ਵੀ ਬੜੀ ਨਿਰਮਲਤਾ ਹੈ, ਪ੍ਰਚਾਰਕ ਖੇਤਰ ਵਿੱਚ ਵੀ ਬੜੀ ਨਿਰਮਲਤਾ ਹੈ। ਇਸ ਨੂੰ ਉਤੇਜਿਤ ਨਾ ਹੋਣਾ, ਲੇਕਿਨ ਜੇ ਤੁਸੀਂ ਨਿਰਣਾ ਕਰ ਲਓ, ਤੁਹਾਡਾ ਭਰਮ ਨਿਵਰਤ ਹੋ ਜਾਏ ਕਿ ਵਾਕਿਆ ਹੀ ਫਲਾਣੀ ਥਾਂ ਤੇ ਫਲਾਣੇ ਰੂਪ ਦੇ ਵਿੱਚ ਮਲੀਨਤਾ ਹੈ, ਤਾਂ ਉਸ ਮਲੀਨਤਾ ਨੂੰ ਦੂਰ ਕਰਨ ਦਾ ਜ਼ਿੰਮਾ ਵੀ ਭਾਈ ਲਕਸ਼ਮਣ ਸਿੰਘ ਦੇ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਵਾਰਸਾਂ ਦਾ ਬਣਦਾ, ਸਾਡਾ ਸਭਨਾਂ ਦਾ ਬਣਦਾ ਹੈ। ਔਰ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਹੜੇ ਸੱਜਣ ਧਿਆਨ ਰੱਖਦੇ ਨੇ, ਹਰ ਸਿਮਰਤ ਤਨ ਮਨ ਹਰਿਆ ਲਹਿ ਜਹੀਂ ਵਿਜੋਗ, ਜਿਹੜੇ ਉਸ ਕਰਤਾਰ ਦਾ ਧਿਆਨ ਧਰ ਕੇ ਚੱਲਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਰਹਿ ਜਾਂਦਾ, ਨਾ ਨਿੱਜੀ ਜੀਵਨ ਦਾ ਦੁੱਖ, ਨਾ ਪੰਥਕ ਜੀਵਨ ਦਾ ਦੁੱਖ। ਜੀ
ਸਾਧ ਸੰਗ ਹਰ ਗੁਣ ਰਮ ਬਿਨ ਸੇ ਸਭ ਰੋਗ,
ਜੁੜ ਕੇ ਚੱਲੋ, ਤੁਸੀਂ ਸੰਗਤ ਵਿੱਚ ਜੁੜ ਕੇ ਤੁਸੀਂ ਰਹੋ, ਸੰਗਤ ਵਿੱਚ ਜੁੜ ਕੇ ਰਹੋਗੇ, ਸ਼ਬਦ ਦੇ ਨਾਲ ਜੁੜ ਕੇ ਤੁਸੀਂ ਰਹੋਗੇ, ਨਾ ਤਨ ਦਾ ਕੋਈ ਰੋਗ ਰਹੇਗਾ, ਨਾ ਮਨ ਦਾ ਕੋਈ ਰੋਗ ਰਹੇਗਾ। ਸੰਗਤ ਜੀ, ਮੈਂ ਐਸਾ ਪ੍ਰਤੀਤ ਕਰਦਾ, ਅੱਜ ਜਿਸ ਵੇਲੇ ਭਾਈ ਕਰਤਾਰ ਸਿੰਘ ਝੱਬਰ ਹੋਣੀ ਆਪਣੇ ਨਾਲ 2200 ਦਾ ਜਥਾ ਲੈ ਕੇ ਆਏ, ਮਾਸਟਰ ਤਾਰਾ ਸਿੰਘ, ਭਾਈ ਸਾਹਿਬ ਪ੍ਰੋਫੈਸਰ ਜੋਧ ਸਿੰਘ, ਸਰਦਾਰ ਬਹਾਦਰ ਮਹਿਤਾਬ ਸਿੰਘ ਤੇ ਹੋਰ ਅਨੇਕਾਂ ਸੱਜਣ ਜਿਹੜੇ ਨਾਲ ਸਨ, ਸ਼ਾਮ ਦੇ ਤਕਰੀਬਨ 7 ਵਜੇ ਦਾ ਸਮਾਂ ਸੀ ਜਦੋਂ ਡੀਸੀ ਨੇ ਨਨਕਾਣਾ ਸਾਹਿਬ ਦੀਆਂ ਚਾਬੀਆਂ ਸਿੰਘਾਂ ਦੇ ਹੱਥ ਤੇ ਰੱਖੀਆਂ। ਰਾਤ ਪੈ ਚੁੱਕੀ ਸੀ, ਜ਼ਿੰਮੇਵਾਰਾਂ ਨੇ ਅੰਦਰ ਵੜ ਕੇ ਦੇਖਿਆ ਕਿ ਅੰਦਰ ਤਾਂ ਬਹੁਤ ਕੁਛ ਹੋ ਚੁੱਕਾ ਹੈ। ਇਸ ਨੂੰ ਫੈਸਲਾ ਕੀਤਾ ਗਿਆ, ਸਵੇਰੇ ਅਸੀਂ ਦਰਵਾਜ਼ਾ ਖੋਲ੍ਹਾਂਗੇ, ਸੰਗਤ ਵੀ ਅੰਦਰ ਆ ਸਕੇ, ਰਿਸ਼ਤੇਦਾਰ ਆ ਕੇ ਵੇਖ ਚਾਕ ਸਕਣ, ਸਾਰੇ ਜਾਣ ਸਕਣ ਥੋੜ੍ਹਾ ਬਹੁਤਾ। ਸਵੇਰੇ ਜਦੋਂ ਜਿਸ ਵੇਲੇ ਵੇਖਿਆ ਤਾਂ ਇਹ ਪਤਾ ਲੱਗਾ ਕਿ ਇੱਥੇ ਸਾਰਾ ਕੁਝ ਇਤਨਾ ਹੋਇਆ ਹੈ ਕਿ ਗਵਰਨਰ ਨੂੰ ਇਨਫੋਰਮ ਕਰਨਾ ਚਾਹੀਦਾ, ਗਵਰਨਰ ਇੱਥੇ ਆਵੇ ਤੇ ਦੇਖੇ ਸਾਰਾ ਕੁਝ ਆਪਣੀ ਕਿ ਮੰਤਾਂ ਨੂੰ ਕੀ ਵਰਤਾਰਾ ਵਰਤਾਇਆ ਹੈ। ਤਾਂ ਕਈ ਤਾਰੀਖ ਨੂੰ ਫਿਰ ਗਵਰਨਰ ਆਉਂਦਾ ਹੈ, ਉਸਦੇ ਚਲੇ ਜਾਣ ਤੋਂ ਬਾਅਦ ਫਿਰ ਸ਼ਾਮ ਨੂੰ ਸ਼ਹੀਦਾਂ ਦੇ ਚਿਤਾਵਾਂ ਤਿਆਰ ਕੀਤੀਆਂ ਜਾਂਦੀਆਂ ਨੇ। ਭਾਈ ਤਖ਼ਤ ਸਿੰਘ ਫਿਰੋਜ਼ਪੁਰ ਵਾਲੇ ਮੁੱਖ ਰਾਏ ਰੂਪ ਦੇ ਵਿੱਚ ਚਿਤਾ ਤਿਆਰ ਕਰਦੇ ਨੇ। ਭਾਈ ਸਾਹਿਬ ਪ੍ਰੋਫੈਸਰ ਜੋਤ ਸਿੰਘ ਨੂੰ ਅਰਦਾਸ ਕਰਦੇ ਨੇ ਤੇ ਬਾਅਦ ਵਿੱਚ ਫਿਰ ਸੋਹਲਾ ਸਾਹਿਬ ਦਾ ਪਾਠ ਕਰਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਫਿਰ ਮੁੱਖ ਵਾਕ ਲਿਆ ਜਾਂਦਾ ਤੇ ਭਾਈ ਹੀਰਾ ਸਿੰਘ ਰਾਗੀ ਮੁੱਖ ਵਾਕ ਲੈਂਦੇ ਨੇ। ਜੇ ਲੋਰੀ ਦੇ ਰਾਮ ਸੇਵਕ ਸੇਈ ਕੰਢਿਆ, ਨਾਨਕ ਜਾਣੋ ਸੱਤ ਸਾਈਂ ਸੰਤ ਨਾ ਬਾਹਰਾ। ਜੇ ਭਾਈ ਸਾਹਿਬ ਹੋਰੀ ਨੇ ਲਕਸ਼ਮਣ ਸਿੰਘ ਨੂੰ ਆਏ, ਆਪਣੀ ਜਥੇ ਨੂੰ ਨਾਲ ਲੈ ਕੇ, ਸਿੰਘਾਂ ਨੂੰ ਨਾਲ ਲੈ ਕੇ ਆਏ ਤੇ ਇਹ ਸ਼ਬਦ ਪੜ੍ਹਦੇ ਆਏ ਨੇ, ਜੋ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਤਰਾ ਹਮਾਰਾ ਦਾਰ। ਤੇ ਸਤਿਗੁਰੂ ਮਹਾਰਾਜ ਫਿਰ ਆਪਣੇ ਦਰ ਤੇ ਉਹਨਾਂ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਤੇ ਸਾਨੂੰ ਸਬਰ ਨੂੰ ਫਿਰ ਸੰਬੋਧਨ ਕਰਦੇ ਹੋਏ ਮੈਨੂੰ ਆਖਦੇ ਨੇ, ਮਰਨ ਨਾ ਮੰਦਾ ਲੋਕਾ ਆਖੀਏ, ਮਰਨਾ ਤਾਂ ਮਰਨਾ ਹੈ ਪਰ ਐਸਾ ਮਰਨਾ ਮੰਦਾ ਨਾ ਆਖੋ ਦੁਨੀਆਂ ਦੇ ਲੋਕੋ, ਮਰ ਜਾਣੇ ਐਸਾ ਕੋਜੇ, ਮਰ ਜਾਣੇ ਐਸਾ ਕੋ, ਮਰ ਜਾਣੇ ਜੇ ਮਰ ਜਾਣੇ ਐਸਾ ਕੋ, ਜੇ ਮਰ ਜਾਣੇ ਐਸਾ ਕੋ, ਜੇ ਧਿਆਨ ਰੱਖਣਾ ਚੇਤੇ ਰੱਖਣਾ। ਮੈਂ ਹਮੇਸ਼ਾ ਹੀ ਬੇਨਤੀ ਕਰਦਾ ਰਹਿੰਦਾ, ਅਸਾਂ ਨੇ ਆਪਣੇ ਸਥਾਨਾਂ ਨੂੰ ਪਵਿੱਤਰ ਰੱਖਣਾ, ਸਾਨੂੰ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਦਾ ਯਾਦ ਰੱਖਣ ਦੀ ਲੋੜ ਹੈ। ਆਪੋ ਆਪਣੀ ਥਾਂ ਥਾਂ, ਆਪੋ ਆਪਣੇ ਗੁਰਦੁਆਰਿਆਂ ਦੇ ਵਿੱਚ, ਸਿੱਖ ਸੰਗਠਨਾਂ ਦੇ ਵਿੱਚ ਮਨਾਇਆ ਜਾਵੇ। ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਇਸੇ ਯਾਦ ਵਿੱਚ ਬਣੇ, ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵੀ ਉੱਥੇ ਯਤਨ ਕੀਤਾ ਜਾ ਰਿਹਾ ਹੈ, ਹੋਰ ਅਨੇਕਾਂ ਥਾਵਾਂ ਤੇ ਇਸ ਪ੍ਰਕਾਰ ਦੇ ਯਤਨ ਕੀਤੇ ਜਾ ਰਹੇ ਨੇ। ਤੁਸੀਂ ਸਾਰਿਆਂ ਨੇ ਯਤਨ ਕਰਨਾ ਔਰ ਚੇਤੰਨ ਹੋ ਕੇ ਚੱਲਣਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਨਨਕਾਣਾ ਸਾਹਿਬ ਦੇ ਸਾਕੇ ਦਾ ਸਾਹਮਣਾ ਨਾ ਕਰਨਾ ਪਵੇ। ਕਰਤਾਰ ਕਿਰਪਾ ਕਰੇ, ਸਿੰਘ ਸਾਹਿਬ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਸਾਥੀਆਂ ਦੇ ਸਭਨਾਂ ਦਾ ਮੈਂ ਹਾਰਦਿਕ ਤੌਰ ਤੇ ਧੰਨਵਾਦ ਕਰਦਾ। ਪਦਾਰਤ ਆਏ ਸੀ ਵਿਸ਼ੇਸ਼ ਸਮਾਗਮ ਤੇ ਹਾਜ਼ਰੀ ਭਰਨ ਵਾਸਤੇ, ਉਹਨਾਂ ਗੁਰਮੁਖਾਂ ਨੇ ਬੜਾ ਉੱਦਮ ਕੀਤਾ, ਹਰ ਸਾਲ ਕਰਦੇ ਨੇ, 25ਵਾਂ ਸਮਾਗਮ ਕਰ ਰਹੇ ਸਨ। ਸਿੰਘ ਸਾਹਿਬ ਨੇ ਕਿਰਪਾ ਕਰਕੇ ਸੰਗਤਾਂ ਦੇ ਦਰਸ਼ਨ ਕਰਵਾਏ, ਸਭਨਾਂ ਦਾ ਧੰਨਵਾਦ। ਆਓ ਅੰਤਲੀਆਂ ਪੰਗਤੀਆਂ ਇੱਕ ਵਾਰ ਫਿਰ ਸਰਵਣ ਕਰੀਏ ਤੇ ਸਮਾਪਤੀ ਕਰੀਏ ਜੀ।
ਹਰਿ ਸਿਮਰਤ ਤਨ ਮਨ ਹਰਿਆ, ਲਹਿ ਜਾਵੇ ਵਿਜੋਗ, ਸਾਧ ਸੰਗ ਹਰ ਗੁਣ ਰਮੋ, ਬਿਨ ਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ।